ਨਾਮ ਸ੍ਰੀ ਵਾਹਿਗੁਰੂ ਤੂੰ ਮੇਰਾ ਮੇਰ ਪਰਬਤ ਸਵਾਮੀ ਤੂੰ ਮੇਰਾ ਮੇਰ ਪਰਬਤ ਸਵਾਮੀ ਉਠ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਜਿਉ ਜਾਨੋ ਤੂੰ ਰਾਖ ਹਰ ਪ੍ਰਭ ਤੇਰਿਆ ਕੀਤੇ ਗਣੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖੱਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਕੂਲੀਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਸਤਿਗੁਰ ਹਮਲੇ ਉਜਲ ਕਰ ਸਤਿਗੁਰ
ਸਤਿ ਸ਼੍ਰੀ ਅਕਾਲ।
ਦਿਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕਰ ਦੇਸਾ ਤੂੰ ਸਭ ਸਾਜੇ ਸਾਜਨ ਵਾਜੇ ਜੀਓ ਪਿੰਡ ਦੇ ਪ੍ਰਾਣਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ ਹਮ ਭਲਾ ਜਾਣੈ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੁਮ ਨਿਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਹੈ ਹਵਾਲਾ ਰਾਖ ਸੰਤਨ ਕੈ ਪਛੈ ਹਮਲੇ ਹਮਲੇ
ਚੰਦੂ ਦੀ ਲੜਕੀ ਦੇ ਭਾਗ ਯਾਦ ਹੋਏ ਇਸਰਾ ਰਿਸ਼ਤੇ ਦਾ ਸਾਰਾ ਕੁਛ ਪੱਕਾ ਹੋਣ ਤੋਂ ਪੰਡਤਾਂ ਨੇ ਕਿਹਾ ਵੀ ਅਸੀਂ ਜਿਹੜੀ ਵਸਤੂ ਚਾਹੀਦੀ ਆ ਦਿੱਲੀ ਜਾ ਕੇ ਗਿਆਨੀ ਸਿੰਧੂ ਦੀਵਾਨ ਨੂੰ ਵੀ ਦੱਸ ਦਈਏ ਵੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਤੇ ਜਾਣ ਸ਼ੀਨ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦਾ ਸਾਹਿਬਜ਼ਾਦਾ ਗੋਬਿੰਦ ਉਹਨਾਂ ਦੇ ਨਾਲ ਸਗਾਈ ਕਰਨੀ ਪੱਕੀ ਕਰਿਆ। ਅੱਜ ਕੱਲ੍ਹ ਠਾਕਾ ਲੈਂਦੇ ਨੇ ਠਾਕਾ ਕਰਤਾ ਜੀ ਫਿਰ ਇਸ ਤਰ੍ਹਾਂ ਜਾ ਕੇ ਦੱਸਿਆ ਉਹ ਹੰਕਾਰੀ ਸੀ ਗੁਰੂ ਕੋਲ ਉਹਨੂੰ ਗੁਰੂ ਘਰ ਦੀ ਮਹਿਮਾ ਦਾ ਪਤਾ ਨਹੀਂ ਸੀ ਵੀ ਗੁਰੂ ਘਰ ਦੇ ਵਿੱਚ ਕਿਤਨੀ ਤਾਕਤ ਹੈ। ਇਹ ਵੀ ਸ਼ਰਧਾ ਨਾਲ ਹੀ ਪਤਾ ਲੱਗਦਾ ਗੁਰਮੁਖੋ ਬਾਣੀ ਚ ਤਾਕਤ ਤਾਂ ਬਹੁਤ ਹੈ ਪਰ ਜਿੰਨਾ ਚਿਰ ਗੁਰਬਾਣੀ ਤੇ ਗੁਰੂ ਭਾਵਨਾ ਵੀ ਨਾ ਆਉਂਦੀ ਜੋ ਗੁਰਬਾਣੀ ਦੀ ਸ਼ਕਤੀ ਹੈ ਨਾ ਜੋ ਗੁਰਬਾਣੀ ਦੇ ਗੁਣ ਨੇ ਉਸ ਤ੍ਰੇਵੀ ਦੇ ਵਿੱਚ ਘਟਣਗੇ ਨਹੀਂ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਦੇ ਵਿੱਚ ਘਟੇ ਤਾਂ ਉਨ੍ਹਾਂ ਨੇ ਗੁਰੂ ਭਾਵਨਾ ਬਾਣੀ ਤੇ ਰੱਖੀ ਤਦ ਜਾ ਕੇ ਉਨ੍ਹਾਂ ਨੂੰ ਇਹ ਰਸਤਾ ਪ੍ਰਾਪਤ ਹੋਈ ਜਾਂ ਗੁਰੂ ਸਾਹਿਬ ਉਨ੍ਹਾਂ ਦੇ ਵੇਲੇ ਵੀ ਜਿਹੜੇ ਗੁਰਸਿੱਖਾਂ ਨੇ ਗੁਰੂਆਂ ਦੇ ਉੱਤੇ ਗੁਰੂ ਭਾਵਨਾ ਰੱਖੀ ਉਨ੍ਹਾਂ ਨੂੰ ਫਿਰ ਇਹ ਗੁਰਬਾਣੀ ਜਾਣੀ ਗੁਰੂ ਦਾ ਜੋ ਹੁਕਮ ਆ ਉਸਦੀ ਜੋ ਸ਼ਕਤੀ ਹੈ ਤਾਂ ਫਿਰ ਉਹ ਸਿੱਖਾਂ ਤੇ ਲਾਗੂ ਹੋਈ ਗੁਰੂ ਆਓ ਇਹ ਹਰ ਇੱਕ ਨੂੰ ਨਹੀਂ ਵਸਤੂ ਪ੍ਰਾਪਤ ਹੁੰਦੀ ਹੁੰਦੀ ਜਿੰਨਾ ਚਿਰ ਸਿੱਖ ਦੀ ਗੁਰੂ ਭਾਵਨਾ ਨਹੀਂ ਹੁੰਦੀ ਗੁਰੂ ਤੇ ਗੁਰੂ ਕਹਿ ਦੇਣਾ ਇਹ ਤਾਂ ਪੁੰਨ ਰੂਪ ਹੈ ਪਰ ਜਿਹੜੀ ਵਸਤਾ ਪ੍ਰਾਪਤ ਹੋਣੀ ਨਾ ਗੁਰੂ ਕੋਲੋਂ ਉਹ ਨਹੀਂ ਹੋਵੇਗੀ ਜਿੰਨਾ ਚਿਰ ਸਿੱਖ ਦੇ ਵਿੱਚ ਗੁਰੂ ਭਾਵਨਾ ਨਹੀਂ ਆਉਂਦੀ ਔਰ ਇਸੇ ਤਰ੍ਹਾਂ ਹੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸਾਹਿਬਜ਼ਾਦ ਯਾਨੀ ਉਹ ਸਾਰਾ ਜਗ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਉਹ ਹੰਕਾਰੀ ਗੁਰਮੁਖ ਉਹ ਕਹਿਣ ਲੱਗਿਆ ਉਹ ਪੰਡਿਤ ਤੁਸੀਂ ਤਾਂ ਬਹੁਤ ਮਾੜਾ ਕੰਮ ਕੀਤਾ ਕਿਉਂ ਜੀ ਸਭ ਤੋਂ ਮਾੜਾ ਕੀ ਹੋ ਗਿਆ ਇਹੋ ਜਿਹਾ ਤਾਂ ਕੋਈ ਅਸੀਂ ਸਥਾਨ ਹੀ ਨਹੀਂ ਦੇਖਿਆ ਇਹੋ ਜਿਹਾ ਤਾਂ ਕੋਈ ਅਸੀਂ ਲੜਕਾ ਹੀ ਨਹੀਂ ਦੁਨੀਆਂ ਉੱਤੇ ਦੇਖਿਆ ਹੁਣ ਉਸ ਨੂੰ ਮਾਇਆ ਦਾ ਅਹੰਕਾਰ ਸੀ ਗੁਰੂ ਕੋ ਛੇ ਕਿਸਮ ਦਾ ਮਦ ਮੰਨਿਆ ਅਹੰਕਾਰ ਨੂੰ ਮਦ ਕਿਹਾ ਜਾਂਦਾ ਕਈ ਇੱਕ ਚੀਜ਼ ਦੇ ਕਈ ਨਾਂ ਪੈਂਦੇ ਹਨ ਦੱਸਦੇ ਨੇ ਵੀ ਰਾਜ ਮਦ ਹਕੂਮਤ ਮਦ ਜਵਾਨੀ ਮਦ ਰੂਪ ਮਦ ਤਨ ਮਦ ਵਿਦਿਆ ਮਦ ਚਾਹੇ ਤਪੱਸਿਆ ਦਾ ਵੀ ਕਿਸੇ ਨੂੰ ਹੰਕਾਰ ਹੋ ਜਾਵੇ ਕਹਿੰਦੇ ਉਹ ਵੀ ਗੁਰੂ ਨੂੰ ਨਹੀਂ ਪਾਉਂਦਾ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਸੀ ਨਾ ਬਾਰਾਂ ਦੇ ਵਿੱਚ ਜੇ ਗੁਰੂ ਸੰਗ ਵਰਤਦਾ ਸਿੱਖ ਸਿਦਕ ਨਾ ਆਏ ਤੇ ਹਾਰਨਾ ਪਿਆ ਨਾ ਸਿੱਖ ਗੁਰੂ ਯਾਨੀ ਗੁਰੂ ਨੂੰ ਤਾਂ ਜਿਹੜਾ ਸੁਗੁਣ ਸੁਖਪੁਰਨਾ ਉਹ ਨਹੀਂ ਪਾਉਂਦਾ ਯਾਦ ਇਹ ਉਤਲਿਆ ਮੰਡਲਾਂ ਦੇ ਵਿੱਚ ਸਿੱਖ ਚੱਲਿਆ ਜਾਂਦਾ ਜੇ ਇਸ ਨੂੰ ਸੂਖਮ ਹੰਕਾਰ ਹੋ ਜਾਵੇ ਆ ਦੁਨੀਆਂ ਨੂੰ ਤਾਂ ਸੂਲ ਪਦਾਰਥਾਂ ਦਾ ਹੰਕਾਰ ਹੁੰਦਾ ਨਾ ਜਿਹੜੇ ਬੰਦਗੀ ਕਰਦੇ ਨੇ ਨਾ ਗੁਰਸਿੱਖ ਮਹਾਂਪੁਰਸ਼ ਜਾਂ ਉਹਨਾਂ ਦੀ ਸੁਰਤ ਫਿਰ ਚੜ੍ਹਦੀ ਹੈ ਸੂਖਮ ਮੰਡਲਾਂ ਨੂੰ ਜੇ ਕਿਤੇ ਉਹਨਾਂ ਨੂੰ ਉੱਥੇ ਹੰਕਾਰ ਹੋ ਜਾਵੇ ਸੂਖ ਮੰਡਲਾ ਕਹਿੰਦੇ ਪਰਮੇਸ਼ਰ ਨੂੰ ਉਹ ਨਹੀਂ ਪਾਉਂਦਾ ਪਰਮੇਸ਼ਰ ਨੂੰ ਤਾਂ ਉਹ ਸਿੱਖ ਪਾਉਂਦਾ ਜਿਹੜਾ ਨਿਰਹੰਕਾਰ ਹੋ ਜਾਵੇ ਨਿਰਹੰਕਾਰ ਵਸਤਾ ਕਿੱਥੇ ਹੈ ਇਹ ਪਰਮੇਸ਼ਰ ਦੇ ਵਿੱਚ ਜਦ ਭੇਦ ਹੋਵੇਗਾ ਉੱਥੇ ਨਿਰਹੰਕਾਰ ਨਹੀਂ ਔਰ ਇਸ ਤਰ੍ਹਾਂ ਬਹੁਤ ਸਿੱਖਾਂ ਨੂੰ ਇਸ ਤਰ੍ਹਾਂ ਮਹਾਰਾਜ ਜੀ ਆ ਔਰ ਯਾਨੀ ਉਸ ਨੂੰ ਮਾਇਆ ਦਾ ਤੇ ਹਕੂਮਤ ਦਾ ਆਪਣੀ ਦਾ ਅਹੰਕਾਰ ਸੀ ਕਹਿਣ ਲੱਗਿਆ ਭਲੇ ਲੋਕੋ ਤੁਸੀਂ ਉਹਨਾਂ ਦੇ ਆਖਿਆ ਵੀ ਮੈਂ ਜਹਾਂਗੀਰ ਦਾ ਦੀਵਾਨ ਜਾਣੀ ਵਜ਼ੀਰ ਹਾਂ ਇਤਨੀ ਮੇਰੀ ਬੁਕਤ ਹੈ ਸਾਰਾ ਰਾਜ ਮੇਰੇ ਅਧੀਨ ਹੈ ਤੁਸੀਂ ਇੱਕ ਫਕੀਰਾਂ ਦੇ ਮੁੰਡੇ ਨਾਲ ਮੇਰੀ ਕੁੜੀ ਦਾ ਰਿਸ਼ਤਾ ਕਰਨਾ ਮੰਨਿਆ ਤੁਸੀਂ ਤਾਂ ਚਵਾਰੇ ਦੀ ਚਮੋਰੀ ਨੂੰ ਲਾ ਦਿੱਤੀ, ਪਤਾ ਨੀ ਜਦੋਂ ਜਿਹੜਾ ਮਾਇਆਵਾਦੀ ਲੋਕ ਨੇ ਨਾ ਇਹਨਾਂ ਨੂੰ ਪਰਮਾਰਥ ਦਾ ਕੀ ਪਤਾ ਵੀ ਪਰਮਾਰਥ ਕੀ ਆਉਂਦੀ ਹੈ, ਪਰ ਕਹਿੰਦੇ ਜਿਹੜਾ ਹੰਕਾਰ ਹੈ ਜਾਂ ਹੋਂ ਹੈ ਜਾਂ ਮੈਂ ਜਾਂ ਹੰਗਤ ਹੈ ਜਾਂ ਮੰਮਤ ਹੈ, ਕਹਿੰਦੇ ਇਹ ਪਰਮੇਸ਼ਰ ਨੂੰ ਨਹੀਂ ਪਾਉਂਦੀ, ਚਾਹੇ ਸਿੱਖ ਚ ਹੈ ਚਾਹੇ ਆਮ ਗ੍ਰਿਸ਼ਟੀਆਂ ਦੇ ਵਿਚ ਹੈ, ਇਹ ਨੀ ਪਾਉਂਦੀ ਗੁਰੂ ਕਹੋ ਪਰੋਸ ਰਹਿਣ ਦੇ।
ਵੇਦ ਮਾਰ ਕੇ ਸੁਣਾਵੇ
ਆਦਮੀ ਪੰਡਤੋ ਤੁਸੀਂ ਚੰਗਾ ਨਹੀਂ ਕੀਤਾ, ਤੁਸੀਂ ਤਾਂ ਚਵਾਰੇ ਦੀ ਕਮੋਰੀ ਨੂੰ ਲਾਤੀ। ਖੈਰ ਅਸੂਲ ਹੁੰਦਾ ਆਪੋ ਆਪਣੇ ਸਮਿਆਂ ਦਾ। ਉਸ ਟਾਈਮ ਦੇ ਵਿਚ ਇਹੋ ਜਿਹੇ ਸਮੇਂ ਸਨ ਜੋ ਪੰਡਿਤ ਕਰ ਦਿੰਦੇ ਸਨ ਫਿਰ ਉਹ ਮੁੜਦਾ ਨਹੀਂ ਸੀ। ਉਹ ਚੰਦੂ ਦੀਵਾਨ ਕਹਿਣ ਲੱਗਾ ਚੰਗਾ ਵੀ ਤੁਸੀਂ ਕਰਤਾ, ਹੁਣ ਜਾਓ ਤਿਲਕ ਦਿਆਓ ਰਸਮ ਅਦਾ ਕਰਿਆ। ਸਿੱਖਾਂ ਨੂੰ ਵੀ ਪਤਾ ਲੱਗ ਗਿਆ, ਸਿੱਖਾਂ ਨੇ ਇਕ ਸਿੱਖ ਕੋ ਪੱਤਰ ਦੇ ਕੇ ਘੱਲਿਆ, ਯਾਨੀ ਮਹਾਰਾਜ ਜੀ ਨੇ ਪੱਤਰਿਕਾ ਪੜ੍ਹਨ ਤੋਂ ਉਹਨਾਂ ਪੰਡਤਾਂ ਨੂੰ ਜਵਾਬ ਦੇ ਦਿੱਤਾ, ਤਿਆਰੀ ਦੀ ਸਾਰੀ ਤਿਲਕ ਹੀ ਦੇਣਾ ਸੀ। ਬਥੇਰੀਆਂ ਮਿੰਨਤਾਂ ਕਰੀਆਂ ਪੰਡਤਾਂ ਨੇ, ਕਹਿੰਦੇ ਭਾਈ ਯੋਗ ਸਿੱਖਾਂ ਨੇ ਕਹਿਤਾ ਉਹੀ ਹੋਵੇਗਾ, ਹੁਣ ਇਹ ਮੁੜੇਗਾ ਨਹੀਂ, ਹੁਣ ਇਹਦੀ ਅਦਲੀ ਬਦਲੀ ਨਹੀਂ ਹੋਣੀ ਹੈ। ਜੋ ਅਸੀਂ ਕਹਿਤਾ ਨਾ ਵੀ ਹੁਣ ਉਸਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਹੁਣ ਅਸੀਂ ਲੈਣਾ ਹੀ ਹੈ ਬਸ, ਕਿਤਨੇ ਪਾਪੜ ਵੇਲ ਲੋ ਨਹੀਂ ਲੈਣਾ। ਖੈਰ ਉਹ ਜਾ ਕੇ ਉਦਾਸ ਹੋ ਕੇ ਜਾ ਕੇ ਚੰਦੂ ਨੂੰ ਕਹਿਤਾ, ਉਹ ਹੰਕਾਰੀ ਸੀ ਨਾ, ਦੀਵਾਨ ਸੀ, ਵਜ਼ੀਰ ਸੀ, ਅੱਜ ਕੱਲ ਵੀ ਮਾੜਾ ਜਿਹਾ ਟੁੱਟਿਆ ਜਿਹਾ ਥਾਣੇਦਾਰ ਬਣ ਜਾਵੇ ਉਹ ਵੀ ਕਿੰਨੇ ਮਿੰਟ ਮਿਲਦਾ, ਉਹਦਾ ਵਜ਼ੀਰ ਸੀ ਗੁਰਮੁਖ। ਇੱਕ ਹਵੇਲੀ ਦੇ ਵਿਚ ਬੰਦ ਕਰ ਦਿੱਤਾ, ਪੰਜ ਸਿੱਖਾਂ ਨਾਲ ਵਿਧੀ ਚੰਦ ਦੇ ਸਮੇਤ ਉਹ ਇੱਕ ਕਮਰੇ ਦੇ ਵਿਚ ਬੰਦ ਕਰ ਦਿੱਤੇ ਵਿਚਾਰੇ। ਖੈਰ ਮਹਾਰਾਜ ਜੀ ਨੂੰ ਉਹ ਤਸੀਹੇ ਦੇਣੇ ਸ਼ੁਰੂ ਕਰੇ ਉਸਨੇ, ਕਾਹਦੇ ਵਾਸਤੇ, ਬਈ ਮੇਰੀ ਲੜਕੀ ਦਾ ਰਿਸ਼ਤਾ ਮੰਨ ਗਿਆ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿ ਗਏ ਚੰਦੂ ਕੀ ਕਰਦਾ ਤੂੰ ਵਿਗਿਆਨੇ ਵਾਲੀਆਂ ਗੱਲਾਂ, ਕਹਿੰਦੇ ਜਦ ਤੈਨੂੰ ਕੇਰਾਂ ਕਹਿ ਤਾ ਸਿੱਖ ਦਾ ਤਾਂ ਬਚਨ ਕੇਰਾ ਹੀ ਹੁੰਦਾ, ਦੁਬਾਰੇ ਨੀ ਉਹ ਕਰਦਾ, ਪਤਾ ਗੁਰੂ ਸੀ ਗੁਰੂ। ਕਹਿੰਦੇ ਅਸੀਂ ਜਿਹੜੀ ਤੈਨੂੰ ਗੱਲ ਕਹਿਤੀ ਇਹਦੇ ਵਿਚ ਫਰਕ ਨਹੀਂ ਪਵੇਗਾ, ਤੂੰ ਆਪਣੀ ਹਕੂਮਤ ਦੇ ਜ਼ੋਰ ਕਰਕੇ ਕਹਿਣਾ, ਸਾਡੇ ਸਰੀਰ ਤਾਂ ਹੀ ਹੋਏ ਆ, ਗਾਹਾਂ ਤਾਂ ਨੀ ਤੂੰ ਕੁਛ ਕਰ ਸਕਦਾ। ਕਹਿੰਦੇ ਅਸੀਂ ਰਿਸ਼ਤਾ ਵੀ ਤੇਰਾ ਕਦੇ ਨੀ ਮੰਨਣਾ। ਖੈਰ ਉਸ ਤੇ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਹਾਇਆ ਗਿਆ। ਫਿਰ ਉਸ ਤੋਂ ਬਾਅਦ ਜਦ ਨਾਮ ਨੇ ਫਿਰ ਸਿਰ ਦੇ ਵਿਚ ਤੱਤਾ ਰੇਤਾ ਪਾਉਣਾ ਸ਼ੁਰੂ ਕਰਿਆ। ਉਸ ਤੋਂ ਬਾਅਦ ਤੀਸਰੇ ਦਿਨ ਫਿਰ ਕਹਿਣ ਲੱਗਿਆ, ਸਵੇਰ ਨੂੰ ਤੁਹਾਡੇ ਤੁਹਾਨੂੰ ਗਊ ਦੇ ਕੱਚੇ ਚਮੜੇ ਦੇ ਵਿਚ ਲਪੇਟ ਕੇ ਸਿਉਂਕ ਧੁੱਪੇ ਸਿੱਟਿਆ ਜਾਵੇ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੋਚਿਆ ਵੀ ਇਹ ਧਰਮ ਤੇ ਵਿਰੁੱਧ ਆ ਗੱਲ। ਖੈਰ ਮਹਾਰਾਜ ਕਹਿ ਗਏ ਚੰਦੂ ਸਾਡਾ ਦਿਲ ਕਰਦਾ ਵੀ ਰਾਵੀ ਦੇ ਵਿਚ ਇਸ਼ਨਾਨ ਕਰਨਾ ਚਾਹੁੰਦੇ ਹਾਂ। ਉਹਨੇ ਕਿਹਾ ਵੀ ਹੁਣ ਮੰਨਣਗੇ, ਮੰਨਣਾ ਕਿੱਥੇ ਤੁਹਾਨੂੰ, ਸਿੱਖ ਦੀ ਤਾਂ ਇੱਕੋ ਹੀ ਗੱਲ ਆ, ਜੇ ਸਿੱਖ ਦੀਆਂ ਦੋ ਗੱਲਾਂ ਆਉਂਦੀਆਂ ਤਾਂ ਉਹ ਸਿੱਖ ਨਹੀਂ ਹੈ ਨਾ, ਜਿਹੜੀ ਗੱਲ ਕਹਿਤੀ ਸਿੱਖ ਨੇ ਉੱਥੋਂ ਮੁੜੇਗਾ ਨਹੀਂ। ਫਿਰ ਦੇਖ ਲਓ ਜੀ ਨੇ ਅਰਦਾਸ ਕਰਤੀ ਨਾ ਕੇਰਾਂ, ਫਿਰ ਉਹ ਪਿੱਛੇ ਨਹੀਂ ਮੁੜੇ ਗੁਰਮੁਖ, ਸਰੀਰ ਤਾਂ ਤੁੰਬਾ ਤੁੰਬਾ ਹੋ ਗਏ। ਔਰ ਇਸ ਤਰ੍ਹਾਂ ਮਹਾਰਾਜ ਜੀ ਫਿਰ ਸਿੱਖਾਂ ਦੇ ਸਮੇਤ ਛਾਲੇ ਪਏ ਨੇ ਸਰੀਰ ਦੇ ਉੱਤੇ, ਹੌਲੀ ਹੌਲੀ ਮੋਢਿਆਂ ਤੇ ਹੱਥ ਧਰ ਕੇ ਰਾਵੀ ਦੇ ਕਿਨਾਰੇ ਚਲੇ ਗਏ। ਉੱਥੇ ਜਾ ਕੇ ਸਾਰਾ ਸਮਝਾ ਦਿੱਤਾ ਵੀ ਅਸੀਂ ਤਾਂ ਆਪਣੇ ਸਰੀਰ ਨੂੰ ਅਲੋਪ ਕਰ ਲੈਣਾ, ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜ ਦਾ ਸਾਡਾ ਸਾਹਿਬਜ਼ਾਦਾ, ਉਸ ਨੂੰ ਜਾ ਕੇ ਜੋ ਰਸਮ ਹੈ ਸਾਰੀ ਉਹ ਕਰ ਲਈ। ਖੈਰ ਦੇਈ ਦੇ ਕਰਾਰੇ ਮਹਾਰਾਜ ਜੀ ਨੇ ਸ਼੍ਰੀ ਛੱਡਿਆ। ਸ੍ਰੀ ਛੱਡਣ ਤੋਂ ਬਾਅਦ ਕਹਿੰਦੇ ਸਾਡਾ ਜਲ ਪ੍ਰਵਾਹ ਦੇਈ ਨਦੀ ਦੇ ਵਿੱਚ ਹੀ ਕਰ ਦੇਣਾ, ਸਿੱਖਾਂ ਨੇ ਹੁਕਮ ਮੰਨਿਆ ਪ੍ਰਮੁੱਖ। ਕਰ ਇਸ ਤਰ੍ਹਾਂ ਸ਼ਹੀਦੀ ਹੋਈ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਸਿੱਖ ਸੀ ਜਿਹੜੇ ਖਾਲੀ ਮੁੜਿਆ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਹੁਣ ਸਿੱਖ ਨੇ ਜਿਹੜੇ ਪੁੱਛਦੇ ਨੇ ਵੀ ਗੁਰੂ ਮਹਾਰਾਜ ਜੀ ਕਿੱਥੇ ਨੇ, ਕਿਸੇ ਵੀ ਜੁਰਤ ਨੇ ਵੀ ਬੋਲ ਕੇ ਦੱਸੀ ਇਤਨਾ ਬੜਾ ਗੁਰ ਨੇ। ਖੈਰ ਬਿਧੀ ਚੰਦ ਜੀ ਦਾ ਦਿਲ ਬਹੁਤ ਕਹਿਰਾ ਸੀ, ਸੂਰਮਾ ਮੰਨਿਆ ਬਿਧੀ ਚੰਦ ਨੇ। ਉਸ ਨੇ ਕਿਹਾ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਾਂ ਸ਼ਹੀਦ ਹੋ ਗਏ। ਇਸ ਤਰ੍ਹਾਂ ਫਿਰ ਸਾਧ ਸੰਗਤ ਜੋ ਰਸਮ ਹੁੰਦੀ ਹੈ ਗੁਰੂ ਘਰ ਦੀ, ਯਾਨੀ ਜਦ ਤਿਲਕ ਦਿੰਦੇ ਨੇ ਸਾਰਾ ਜੋ ਛੇਲੀ ਟੋਪੀ ਨਾਲੀਏ ਪੰਜ ਪੈਸੇ ਇਸ ਤਰ੍ਹਾਂ ਦਾ ਸਿਸਟਮ ਸੀ, ਤੇ ਬਾਬਾ ਬੁੱਢਾ ਜੀ ਦਿੰਦੇ ਨੇ। ਦਿਨ ਆ ਗਿਆ, ਦਿਨ ਆਉਣ ਤੋਂ ਸਾਰੀ ਸਮੱਗਰੀ ਲਿਆਂਦੀ ਗਈ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਛੇਵੇਂ ਪਾਤਸ਼ਾਹ ਬਾਬਾ ਜੀ ਨਮਸਕਾਰ ਕਰ ਦਿੱਤੀ ਜੋ ਵਸਤੂ ਸੀ ਸਾਰੀ, ਕਹਿੰਦੇ ਹੁਣ ਇਸ ਨੂੰ ਤਾਂ ਤੋਸ਼ੇਖਾਨੇ ਦੇ ਵਿੱਚ ਰੱਖ ਦਿਓ। ਬਾਬਾ ਜੀ ਨੂੰ ਦੋ ਤਲਵਾਰਾਂ ਲੈ ਕੇ ਆ, ਦੋ ਤਲਵਾਰਾਂ ਲਿਆਓ ਕਹਿੰਦੇ ਮੇਰੀ ਚੀਰੀ ਦੀਆਂ ਤਲਵਾਰਾਂ ਲਿਆਂਦੀਆਂ ਗੁਰਮੁਖ। ਸਾਰੀ ਸੰਗਤ ਹੈਰਾਨ ਹੈ ਤੇ ਕਹਿਣ ਲੱਗੇ ਹੁਣ ਤਖ਼ਤ ਲਾ ਕੇ ਬੈਠਾਂ। ਤਖ਼ਤ ਰਚਿਆ ਗਿਆ, ਹੁਣ ਵੀ ਹੈ ਕੇਸਗੜ੍ਹ ਸਾਹਿਬ ਉੱਤੇ ਜਾਂਦੀ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਹੈ, ਛੇਵੇਂ ਪਾਤਸ਼ਾਹ ਮਹਾਰਾਜ ਜੀ ਤਖ਼ਤ ਤੇ ਬੈਠ ਕੇ ਗੁਰਮੁਖ। ਯਾਨੀ ਜਿਹੜੀ ਰਸਮ ਸੀ ਨਾ ਉਹ ਪਹਿਲੀ ਉਹ ਨਹੀਂ ਕਰੀ ਹੈ, ਹੁਣ ਨਵੀਂ ਰਸਮ ਕਰੀ ਹੈ। ਤਾਂ ਹੀ ਦੱਸਿਆ ਨਾ ਪੰਜ ਪਿਆਲੇ ਪੀਰ ਪੰਜ ਸਤਿਨ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਦਲ ਪੰਜਨ ਗੁਰ ਸੂਰਮਾ ਜੋਧਾ ਬਹੁ ਪਰਮ ਪੁਕਾਰੀ। ਇਸ ਤਰ੍ਹਾਂ ਫਿਰ ਮਹਾਰਾਜ ਜੀ ਨੇ ਦੱਸਿਆ ਵੀ ਹੁਣ ਅਸੀਂ ਜਿਹੜਾ ਚੰਦੂ ਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ, ਅਸੀਂ ਜਿਤਨਾ ਚਿਰ ਉਸ ਦਾ ਬਦਲਾ ਜਾਣੀ ਉਸ ਨੂੰ ਘਰੀਬ ਕੇ ਮਾਰ ਨਹੀਂ ਦਿੰਦੇ ਨਾ, ਉਤਨਾ ਚਿਰ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਇਹਨੂੰ ਦੱਸਿਆ ਫਿਰ ਮਹਾਰਾਜ ਜੀ ਨੇ ਮਰਦਾ ਬਦਲੀ ਕਰਤੀ। ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਮਤਾਂ ਦੀ ਉੱਥੇ ਦੁਨੀਆਂ ਬੈਠੀ ਸੀ ਉਸ ਟਾਈਮ ਦੇ ਵਿੱਚ ਹਰੀ ਸਭਾ ਦੇ ਵਿੱਚ ਇਹ ਐਲਾਨ ਕਰ ਦਿੱਤਾ ਬਈ ਜਿਤਨਾ ਚਿਰ ਚੰਦੂ ਨੂੰ ਨਹੀਂ ਮਾਰ ਦਿੰਦੇ ਤਾਂ ਅਸੀਂ ਟੇਕੇ ਨਹੀਂ ਬੈਠਾਂਗੇ ਜਾਂ ਇਸ ਤਰ੍ਹਾਂ ਸੁਣਾ ਦਿੱਤਾ ਤਾਂ ਫੇਰ ਜਿਹੜੇ ਮਸੰਦ ਸਨ ਉਹਨਾਂ ਨੂੰ ਫਿਕਰ ਪੈ ਗਿਆ ਵੀ ਅੱਗੇ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਹੁਣ ਸ਼ਹੀਦੀ ਹੋ ਕੇ ਹਟੀ ਹੈ ਇਹਨਾਂ ਦੀ ਉਮਰ ਵੀ ਕਸੋਰ ਵਾਸਤਾ ਹੀ ਆ ਜੇ ਇਹਨਾਂ ਨੇ ਐਲਾਨ ਕਰ ਦਿੱਤਾ ਵੀ ਅਸੀਂ ਚੰਦੂ ਨੂੰ ਮਾਰਨਾ ਡਰ ਗਏ ਪਰ ਸਾਰ ਸੰਗਤ ਗੁਰੂ ਨਹੀਂ ਡਰਦਾ ਹੁੰਦਾ ਇੱਕ ਮਰਜ਼ੀ ਵਾਲਾ ਸਿੱਖ ਨਹੀਂ ਡਰਦਾ ਕਿਸੇ ਕੋਲ ਜਿਹੜੇ ਦੇਹਧਾਰੀ ਨੇ ਜਿਹੜੇ ਮਾਇਆਵਾਦੀ ਨੇ ਉਹ ਡਰਨਗੇ ਮਾਰੇ ਜਿਹੜਾ ਮਰੀਦੇ ਖਤਾਈ ਗਿਆ ਉਹ ਨਹੀਂ ਡਰੇ ਇੱਕ ਮਰਜ਼ੀ ਵਾਲਾ ਸਿੱਖ ਹੁੰਦਾ ਤੇ ਇਸ ਗੱਲ ਕਹਿਣ ਤੋਂ ਪਾਈ ਬੀਜੀ ਚੰਦ ਉਹਨਾਂ ਨੂੰ ਤਾਂ ਲਾਲੀਆਂ ਚੜ ਗਈ ਹੁਣ ਮਸੰਦਾਂ ਨੂੰ ਮੌਤ ਪੈ ਗਈ ਦਰਬਾਰ ਤੋਂ ਬਾਅਦ ਮਸੰਦ ਮਾਤਾ ਗੰਗਾ ਜੀ ਹੋ ਗਏ ਕਹਿਣ ਕੇ ਮਾਤਾ ਜੀ ਕੰਮ ਤਾਂ ਖਰਾਬ ਹੋ ਗਿਆ ਕਿਉਂ ਪਾਈ ਕੀ ਗੱਲ ਹੋ ਗਈ ਕਹਿਣਗੇ ਸਾਹਿਬਜ਼ਾਦੇ ਨੇ ਤਾਂ ਭਰੀ ਸਭਾ ਦੇ ਵਿੱਚ ਇਹ ਐਲਾਨ ਕਰ ਦਿੱਤਾ ਵੀ ਚੰਦੂ ਨੂੰ ਮਾਰੇ ਬਿਨਾਂ ਅਸੀਂ ਚੈਨ ਨਾਲ ਨਹੀਂ ਬੈਠਾ ਤੇ ਹੁਣ ਅਜੇ ਸ਼ਹੀਦੀ ਹੋ ਕੇ ਹਟੀ ਹੈ ਹੁਣ ਆਪਣੀ ਮਾਇਜ ਨੇੜੇ ਬਚ ਜਾਂਗੇ ਕੀ ਸਾਧ ਸੰਗਤ ਕਹਿਣ ਲੱਗੇ ਕੋਈ ਨੀ ਜਦ ਘਰ ਆਉਣਗੇ ਮੈਂ ਸਮਝਾ ਦਿਆਂਗੇ ਕਹਿ ਸ਼ਾਮ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਗਏ ਬੈਠ ਕੇ ਪ੍ਰਸ਼ਾਦ ਪਾਣੀ ਛਕਿਆ ਮਾਤਾ ਕਹਿਣ ਵੀ ਪੁੱਤਰ ਜੀ ਤੁਸੀਂ ਇਸ ਤਰ੍ਹਾਂ ਦਾ ਸੁਣਿਆ ਵੀ ਪਰਮ ਕਰ ਲਿਆ ਅਜੇ ਤਾਂ ਤੁਹਾਡੇ ਪਿਤਾ ਦੀ ਹੁਣੇ ਸ਼ਹੀਦੀ ਹੋ ਕੇ ਹਟੀ ਹੈ ਆਪਣਾ ਤਾਂ ਕੋਈ ਜੋਰ ਨਹੀਂ ਇਸਲਾਮ ਦਾ ਤਾਂ ਰਾਜ ਹੈ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮਾਤਾ ਜੀ ਤੂੰ ਸਾਨੂੰ ਕੀ ਸਮਝਦੀ ਹੈ ਹੁਣ ਭਾਵਨਾ ਦੇ ਵਿੱਚ ਫਰਕ ਹੈ ਸਾਰ ਕਹਿਣਗੇ ਮਾਤਾ ਤੂੰ ਸਾਨੂੰ ਕੀ ਸਮਝਦੀ ਹੈ ਖੈਰ ਇਉਂ ਕਹਿਣ ਲੱਗੇ ਮਾਤਾ ਜੀ ਤੂੰ ਤਾਂ ਕਹੀਏ ਚੰਦੂ ਨੂੰ ਮਾਰਨ ਦਾ ਪਰਨ ਕਰ ਲਿਆ ਜੇ ਅਸੀਂ ਚਾਹੀਏ ਨਾ ਸੁਮੇਰ ਪਰਬਤ ਦੀ ਸੁਆਹ ਬਣਾ ਦਾਂਗੇ ਮਾਤਾ ਜਾਣਗੇ ਕਹਿੰਦੀ ਚੰਗਾ ਪੁੱਤਰ ਦਿਓ ਛੋਟੀ ਮਰਜ਼ੀ ਹੈ ਕਰੋ ਪਰ ਰਾਜ ਸਲਾਮ ਦਾ ਥੋੜਾ ਕੱਲ ਇਸ ਤਰ੍ਹਾਂ ਮਹਾਰਾਜ ਕਹਿੰਦੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਬਈ ਜਿਹੜਾ ਘੋੜੇ ਤੇ ਸ਼ਸਤਰ ਲੈ ਕੇ ਆਵੇਗਾ ਨਾ ਉਹਦੇ ਤੇ ਸਾਡੀ ਖੁਸ਼ੀ ਹੋਵੇਗੀ ਸਿੱਖ ਤਾਂ ਗੁਰੂ ਦੀ ਖੁਸ਼ੀ ਚਾਹੁੰਦਾ ਕਰੋ ਜਿਹੜੇ ਸਿੱਖ ਨੇ ਗੁਰੂ ਨੇ ਕੁਛ ਕਰਿਆ ਉਹਨੇ ਕੁਛ ਨਹੀਂ ਕਰਿਆ ਦੁਨੀਆਂ ਦੇ ਵਿੱਚ ਦੱਸਿਆ ਬਾਣੀ ਦੇ ਵਿੱਚ ਤਨ ਮਨ ਧਨ ਦੇ ਕੇ ਗੁਰੂ ਨੂੰ ਮਨਾ ਲਈਏ ਪੜੋ ਪ੍ਰੇਮ ਨਾਲ ਉਵੇਂ
ਗੁਰਾਂ ਨੂੰ ਮਨਾ ਲਈਏ ਤਨ ਮਨ
ਦੱਸਿਆ ਵੀ ਗੁਰੂ ਨੂੰ ਮਨਾਉਣਾ ਬਹੁਤ ਔਖਾ ਕਰੂ। ਜੀ ਨੇ ਕਹਿੰਦੇ ਗੁਰੂ ਖੁਸ਼ ਕਰ ਲਿਆ, ਸਮਝੋ ਸਾਰੀ ਦੁਨੀਆਂ ਹੀ ਖੁਸ਼ ਕਰ ਲਈ। ਗੁਰੂ ਕਦ ਖੁਸ਼ ਹੋਵੇਗਾ? ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆਂ ਸੁੱਖ ਹੋਏ, ਜੇ ਤੂੰ ਮੇਰਾ ਹੋ ਰਹੀ ਤਾਂ ਫਿਰ ਸਭ ਜਗ ਤੇਰਾ ਹੋਏ। ਜਦ ਇਹ ਗੁਰੂ ਵਾਲਾ ਬਣ ਜਾਏਗਾ ਸਾਰੀ ਦੁਨੀਆਂ ਇਸ ਦੀ ਬਣ ਜਾਵੇਗੀ, ਪੂਰੀ ਬਣੇਗੀ, ਕਦੇ ਵੀ ਪੜੋਪ ਨਹੀਂ।
ਜੇ ਤੂੰ ਸਾਹਿਬ ਦਾ ਬਣ ਜੇ ਸਭ ਜਗ
ਬਰੀ ਹੋ ਜਾਵੇਗਾ। ਤੁਸੀਂ ਦੇ ਕੇ ਦੇਖ ਲੋ, ਜਿਹੜੇ ਸਿੱਖ ਬਰੀ ਹੋਏ, ਬਰੀ ਕੀ ਜਿਨ੍ਹਾਂ ਨੂੰ ਬਰਮ ਗਿਆਨੀ ਕਿਹਾ ਜਾਂਦਾ, ਉਹਨਾਂ ਨੇ ਜੋ ਕੁਛ ਸਰੀਰ ਤੇ ਮਨ ਔਰ ਮਾਇਆ ਗੁਰੂ ਨੂੰ ਦੇਤੀਆਂ, ਬਰੀ ਹੋ ਗਏ, ਬਰਮ ਗਿਆਨ ਹੋ ਗਿਆ। ਗੁਰੂ ਦਿੱਤਾ ਨੀ ਪਰਿਆ ਪਿਆਰਿਆਂ ਨੇ ਕਲਗੀ ਧਰ ਮਹਾਰਾਜ ਜੀ ਨੂੰ ਇਹਨੂੰ ਦੱਸਿਆ ਵੀ ਸਿੱਖ ਬਹੁਤ ਆਲਾ ਘੋੜੇ ਲੰਗਰ ਵਾਸਤੇ ਮਾਇਆ ਤੇ ਹੋਰ ਸ਼ਸਤਰ ਬੜੇ ਬੜੇ ਚੰਗੇ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਕਰਦੇ ਨੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀ। ਬਹੁਤ ਤਾਂ ਮਾਇਆ ਤੇ ਜਿਹੜੇ ਪ੍ਰੇਮੀ ਸਿੱਖ ਨੇ ਉਹਨੂੰ ਬਿਨਾ ਮਾਇਆ ਤੇ ਬਸ। ਅੱਜ ਵੀ ਸ਼ਸਤਰਬਾਜ਼ੀ ਚੱਲੀ ਹੈ ਨਾ ਸਿੱਖਾਂ ਦੇ ਵਿੱਚ, ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਚੱਲੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਆਪ ਸਿੱਖਾਂ ਨੂੰ ਸ਼ਸਤਰਬਾਜ਼ੀ ਸਿਖਾ ਰਹੇ ਹੁੰਦੇ ਸਨ, ਜਿਹਨੂੰ ਪਦੱਥਾ ਕਹਿੰਦੇ ਨੇ। ਇਹ ਸਾਧ ਸੰਗਤ ਜਦੋਂ ਫੌਜਾਂ ਰੱਖਣੀਆਂ ਸ਼ੁਰੂ ਕਰੀਆਂ, ਬਾਹਰ ਅੰਦਰ ਸ਼ਿਕਾਰ ਆਦਿ ਪਿਜਾਣ ਲੱਗ ਗਏ, ਤਾਂ ਹੌਲੀ ਹੌਲੀ ਜਿਹੜੀ ਖਬਰ ਸੀ ਦਿੱਲੀ ਜਾ ਪਹੁੰਚੀ। ਸਲਾਮ ਦਾ ਤਾਂ ਰਾਜ ਹੀ ਸੀ। ਕਹਿਣ ਲੱਗੇ ਚੰਦੂ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਪੁੱਤਰ ਉਹ ਤਾਂ ਫੌਜਾਂ ਰੱਖਣ ਲੱਗ ਗਿਆ, ਇਸ ਤਰ੍ਹਾਂ ਉਸਨੇ ਪਾਲਣ ਕਰ ਲਿਆ, ਬਈ ਮੈਂ ਚੰਦੂ ਨੂੰ ਮਾਰੇ ਬਿਨਾ ਚੈਨ ਨਾਲ ਨਹੀਂ ਬੈਠਾ। ਖੈਰ ਚੰਦੂ ਨੇ ਸੋਚਿਆ ਵੀ ਹੁਣ ਮੁਸ਼ਕਲ ਪੇਸ਼ ਆਵੇਗੀ, ਪਰ ਫਿਰ ਉਹ ਸੀ ਚੰਦੂ ਦੀਵਾਨ ਤੇ ਜਾਣਗੇ। ਉਹ ਹੁਣ ਸੋਚਾਂ ਸੋਚਦਾ ਵੀ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਿਆ ਨਾ, ਇਸੇ ਤਰ੍ਹਾਂ ਇੱਕ ਮੇਰਾ ਫੇਰੀ ਕਰਕੇ ਦਿੱਲੀ ਲਿਆ ਕੇ ਉਹਨਾਂ ਨੂੰ ਇੱਥੇ ਕਿਵੇਂ ਬਹਾਨੇ ਨਾਲ ਬੰਦ ਕਰਕੇ ਉਹਨਾਂ ਨਾਲ ਵੀ ਇਹ ਨਹੀਂ ਕਰ। ਖੈਰ ਇਸ ਤਰ੍ਹਾਂ ਹੋਣ ਤੋਂ ਜਹਾਂਗੀਰ ਬਾਦਸ਼ਾਹ ਨੂੰ ਛਕਾਉਣਾ ਸ਼ੁਰੂ ਕਰਿਆ। ਹੋਰ ਦੁਸ਼ਟ ਮੰਡਲੀ ਸੀ ਬਹੁਤ, ਜਿਹੜੇ ਹਜੀ ਮਸ਼ੀਰ ਹੁੰਦੇ ਨੇ ਉਹ ਬੜਾ ਦੀਵਾਨ ਸੀ, ਸਾਰੇ ਉਸਦੇ ਅਧੀਨ ਸਨ, ਸਾਰੇ ਉਹਨੂੰ ਮਾਇਆ ਦੇ ਕੇ ਆਪਣੇ ਕੰਢੀ ਕਰ ਲਿਆ।
ਜਿਹਨੂੰ ਸਾਰੇ ਜਾਂ ਜਹਾਂਗੀਰ ਕੋਲ ਜਾਂਦੇ ਨੇ ਇਸ ਤਰ੍ਹਾਂ ਕਰਦੇ ਨੇ ਜੀ ਛੇਵੇਂ ਪਾਤਸ਼ਾਹ ਦਾ ਪੁੱਤਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਇਹਨੂੰ ਫੌਜਾਂ ਰੱਖਣ ਲੱਗ ਗਿਆ ਐਸਾ ਨਾ ਹੋਵੇ ਕਿਤੇ ਰਾਜ ਦੇ ਵਿੱਚ ਅਸਤਰੀ ਪਾ ਜਾਂ ਤੁਹਾਡਾ ਰਾਜ ਹੀ ਖੋਲਣ ਨਹੀਂ ਸੀ ਪਤਾ ਇਸ ਤਰ੍ਹਾਂ ਕਰਦੇ ਆ ਕਰਾਉਂਦੇ ਆ ਉਹਨਾਂ ਦੇ ਜਹਾਂਗੀਰ ਦੇ ਦਿਲ ਤੇ ਵੀ ਅਸਰ ਹੋ ਗਿਆ ਵਜ਼ੀਰ ਖਾਂ ਵਜ਼ੀਰ ਸੀ ਉਹ ਗੁਰੂ ਘਰ ਦਾ ਪ੍ਰੇਮੀ ਸੀ ਉਹ ਕਿੰਨੇ ਪ੍ਰੇਮੀ ਬਣਿਆ ਸੀ ਗੁਰੂ ਘਰ ਦਾ ਇਹ ਲਾਹੌਰ ਰਹਿੰਦਾ ਹੁੰਦਾ ਸੀ ਰਾਜਧਾਨੀ ਲਾਹੌਰ ਹੁੰਦੀ ਉਸ ਟਾਈਮ ਦੇ ਵਿੱਚ ਇਹ ਇਸ ਨੂੰ ਜਲੌਧਰ ਦਾ ਰੋਗ ਸੀ ਜਲੌਧਰ ਕੀ ਹੈ ਪੇਟ ਦੇ ਵਿੱਚ ਪਾਣੀ ਪੈ ਜਾਂਦਾ ਬਹੁਤ ਇਲਾਜ ਕਰਾਏ ਪਰ ਨਹੀਂ ਰਾਮ ਨਾ ਆਇਆ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੁਖੋਂ ਦੀ ਸਾਬਿਤ ਬਾਣੀ ਚਾਰਨ ਕਰੀ ਸੁੱਖਾਂ ਦੀ ਮਣੀ ਜਾਣੀ ਸ਼੍ਰੋਮਣੀ ਉਸ ਦੇ 24 ਸ਼ਲੋਕ 24 ਅਸ਼ਟਪਦੀਆਂ 24,000 ਅੱਖਰ ਕਹਿੰਦੇ ਜਿਹੜਾ ਪ੍ਰੇਮੀ ਇੱਕ ਪਾਰ ਸੁਖਮਨੀ ਸਾਹਿਬ ਦਾ ਰੋਜ ਕਰ ਲਵੇਗਾ ਤਾਂ ਕਹਿੰਦੇ ਅੱਖਾਂ ਪੈਰਾਂ ਦੇ ਸਵਾਸ ਸਫਲੇ ਹੋ ਜਾਂਦੇ ਨੇ ਅਨੁਮਾਨ ਅੱਖਾਂ ਪੈਰਾਂ ਦੇ ਵਿੱਚ ਕਹਿੰਦੇ ਇਨਸਾਨ ਨੂੰ 24,000 ਸਾਹ ਆਉਂਦਾ ਹੁਣ ਕਿਰਿਆ ਦੇ ਘੱਟ ਵੱਧ ਜਾਂਦੇ ਨੇ ਸਾਹ ਤਿਆਰੀ ਬੈਠ 12 ਚਲਤੇ 18 ਸੋਤ ਚੱਲੇ 25 ਮੈਥਨ ਕਰਤੇ ਚਾਹੁੰਦ ਚਲਤੇ ਕਿਉਂ ਨਾ ਭਜੇ ਜਗਦੀਸ਼ ਦੱਸਿਆ ਵੀ ਬੈਠੇ ਆਦਮੀ ਨੂੰ 12 ਸਾਹ ਆਉਂਦੇ ਨੇ ਉਹਨਾਂ ਚ ਜਿਹੜਾ ਤੁਰਿਆ ਜਾਂਦਾ ਉਹਨੂੰ 18 ਆਉਂਦੇ ਨੇ ਜਿਹੜਾ ਸੁੱਤਾ ਪਿਆ ਉਹਨੂੰ 25 ਆਉਣ ਜਿਹੜਾ ਬਕਾਰੀ ਹੈ ਉਹਨੂੰ ਕਹਿੰਦੇ ਚਾਹੁੰਦ ਆਉਂਦੇ ਨੇ ਉਹਨੂੰ ਕੱਟ ਦਿੰਦੇ ਇਹ ਜਿਹੜੇ ਸਾਹ ਨੇ ਨਾ ਸਰੀਰ ਦੇ ਵਿੱਚ ਗਿਣ ਕੇ ਪਾਏ ਹੋਏ ਨੇ ਉਸ ਤੋਂ ਬਾਅਦ ਸਾਹ ਨਹੀਂ ਆਵੇਗਾ ਸਰੀਰ ਚ ਫਰਕ ਨਹੀਂ ਪਵੇਗਾ ਸਰੀਰ ਉਹ ਹੋਵੇਗਾ ਜਦ ਸਾਹ ਪੂਰੇ ਹੋਵੇ ਨਾ ਤਾਂ ਫਿਰ ਇਹਦੇ ਵਿੱਚੋਂ ਚੇਤਨ ਕਰਾਂ ਨਿਕਲਦਾ ਬਸ ਉੱਥੇ ਹੀ ਖਾਲੀ ਪਿਆ ਰਹਿ ਜਾਵੇਗਾ ਸਾਹ ਨਹੀਂ ਆਉਣਾ ਫਿਰ ਬਸ ਇਹ ਪਰਮੇਸ਼ਰ ਦੀ ਇੱਕ ਲੇਟ ਅਸੂਲ ਬਣਾਇਆ ਹੋਇਆ ਪਰਮੇਸ਼ਰ ਇਸ ਨੂੰ ਕੋਈ ਭੰਗ ਨਹੀਂ ਕਰ ਸਕਦਾ ਭੰਗ ਕਿਉਂ ਨਹੀਂ ਕਰ ਸਕਦਾ ਆਪਣੇ ਅਧੀਨ ਆਪਣੇ ਅਕਲ ਦੇ ਗੋਚਰੇ ਨਹੀਂ ਹੈਗਾ ਇਸ ਨੂੰ ਪਰਮੇਸ਼ਰ ਹੀ ਜਾਣਦਾ ਬਸ ਜਾਂ ਜਿਹੜੇ ਆਲਖ ਨੇ ਜਿਹੜੇ ਬਰਮ ਗਿਆਨ ਦੇ ਗੁਰੂ ਕਰਦੇ ਨੇ ਤੇ ਸਿੱਖ ਨੇ ਉਹ ਜਾਣਦੇ ਨੇ ਵੀ ਮੌਤ ਕੀ ਚੀਜ਼ ਹੁੰਦੀ ਨਹੀਂ ਹਰ ਇੱਕ ਨਹੀਂ ਜਾਣ ਸਕਦਾ ਸਾਰੀ ਦੁਨੀਆਂ ਮੌਤ ਦੇ ਪੰਜੇ ਦੇ ਠਾਣੇ ਹੋਈ ਹੈ ਦੱਸਿਆ ਨਾ ਗੁਰਬਾਣੀ ਦੇ ਮਹਾਰਾਜ ਜੀ ਨੇ ਰਾਣਾ ਰਹੋ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਏ ਨਾ ਬੰਦਾ ਤੀਰ ਖਿਥਣ ਵੇਖਾਂ ਦੁਨੀਆਂ ਜਿੰਦ ਨਾ ਕਾਈ ਵੇਖ ਬਾਰੀ ਆਪੋ ਆਪਣੀ ਚੱਲੇ ਮਸਾਇਕ ਸੇਖਿਆਂ ਦੱਸਿਆ ਵੀ ਜਿਹੜਾ ਅਸੂਲ ਹੈ ਨਾ ਪਰਮੇਸ਼ਰ ਦਾ ਉਹ ਸਾਰਿਆਂ ਤੇ ਥਾਂ ਹੈ ਸਾਰਿਆਂ ਨੇ ਚੱਲਿਆ ਜਾਣਾ ਪਰ ਬਰਮ ਗਿਆਨੀ ਹੈ ਜਿਹੜਾ ਉਹ ਆਪਣੀ ਮਰਜ਼ੀ ਨਾਲ ਜਾਂਦਾ ਹੁੰਦਾ ਉਹਦੇ ਤੇ ਸ਼ਰਤ ਐਜ ਨਹੀਂ ਉਹ ਚੌਥੇ ਪਦ ਦੇ ਵਿੱਚ ਚੱਲਿਆ ਜਾਂਦਾ ਪੜੋਸਰੇ
ਸਦਾ ਨਾ ਕਿਸੇ ਨੇ ਰਹਿਣਾ
ਗਿਆਨੀ ਪੰਜਵੇਂ ਪਾਤਸ਼ਾਹ ਮਹਾਰਾਜ ਕਰਕੇ ਸਿੱਖਾਂ ਨੂੰ ਪਾਈ, ਜਿਹੜਾ ਇੱਕ ਸੁਖਮਨੀ ਸਾਹਿਬ ਦਾ ਪਾਠ ਕਰ ਲਏਗਾ ਉਸਦੇ ਅੱਖਾਂ ਪੈਰਾਂ ਦੇ ਸਾਸ ਸਵਰੇ ਹੋ ਜਾਣਗੇ, ਜਿਹੜਾ ਦੋ ਪਾਠ ਕਰ ਲਵੇਗਾ ਰੋਜ਼ ਉਸ ਨੂੰ ਇੱਕ ਸਹਿਜ ਪਾਠ ਦਾ ਫਲ ਮਿਲਿਆ। ਗੁਰਸਿੱਖਾਂ ਨੇ ਸੁਖਮਨੀ ਸਾਹਿਬ ਕੰਠ ਕਾਲਿਆ ਨਾਲਿਆ ਤਾਂ ਵਿਹਾਰ ਕਰੀ ਜਾਂਦੇ ਨੇ, ਨਾਲੇ ਬਾਣੀ ਪੜ੍ਹੀ ਜਾਂਦੇ ਨੇ। ਦੇਖੋ ਦੋਵੇਂ ਇੱਥੇ ਹੀ ਗੱਡੂ ਨੇ ਸਿੱਖ ਦੇ ਗੁਰਮੁਖੋ। ਜਿਹੜਾ ਵਜ਼ੀਰ ਖਾਨ ਉਹ ਆਪਣੀ ਬੈਠਕ ਦੇ ਵਿੱਚ ਉਸਦਾ ਜਿਹੜਾ ਪਾਣੀ ਪੈਣ ਕਰਕੇ ਸਰੀਰ ਜਲਦਾ ਰਹਿੰਦਾ, ਸਿੱਖਾਂ ਨੂੰ ਛੱਡੇ ਕੋਈ ਪ੍ਰੇਮੀ ਕਿਸੇ ਵਿਹਾਰ ਵਾਸਤੇ ਚੱਲਿਆ, ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਬਾਣੀ ਹੈ ਲੰਬੀ ਜੇ ਪ੍ਰੇਮ ਨਾਲ ਅਰਥ ਸਮਝਦਾ ਆਇਆ ਕੋਈ ਪੜ੍ਹੇ ਤਾਂ ਡੇਢ ਘੰਟਾ ਲੱਗਦਾ, ਪ੍ਰੇਮ ਨਾਲ ਮਾਸੀ ਦੇ ਵਿੱਚ ਪੜ੍ਹਦਾ ਜਾਂਦਾ। ਉਹ ਜਿਹੜਾ ਵਜ਼ੀਰ ਖਾਨ ਵਜ਼ੀਰ ਹੈ ਉਹ ਵੈਸ਼ਵ ਦੇ ਵਿੱਚ ਪਿਆ ਨੀਂਦ ਨਹੀਂ ਆਉਂਦੀ, ਜਦ ਬਾਣੀ ਦੀ ਆਵਾਜ਼ ਕੰਨਾਂ ਤਾਈਂ ਹੋ ਕੇ ਉਹ ਵਜ਼ੀਰ ਖਾਨ ਦੇ ਅੰਦਰ ਗਈ ਤਾਂ ਜਿਹੜਾ ਲਹੂ ਤਪਦਾ ਸੀ ਉਹਦੇ ਵਿੱਚ ਸ਼ਾਂਤੀ ਪੈਦਾ ਹੋਈ। ਉਸਨੇ ਕਿਹਾ ਸੁਣੀ ਮੇਰਾ ਰੋਗ ਘਟਣ ਲੱਗ ਗਿਆ, ਮੇਰੀ ਜਿਹੜੀ ਜਾਣ ਸੀ ਉਹ ਹਟ ਗਈ। ਜਿਵੇਂ ਜਿਵੇਂ ਸਿੱਖ ਨੇੜੇ ਆਉਂਦਾ ਨਿਖਰਵੀ ਬਾਣੀ ਤਿਉਂ ਤਾਂ ਉਸਨੂੰ ਸ਼ਾਂਤੀ ਪੈਦਾ ਹੁੰਦੀ। ਸਿੱਖ ਪੜ੍ਹਦਾ ਕੋਲ ਦੀ ਲੱਗ ਗਿਆ, ਜਦ ਬਾਣੀ ਸੁਣਨੋਂ ਹਟ ਗਈ ਤਾਂ ਉਸੇ ਤਰ੍ਹਾਂ ਹੀ ਜਲਣ ਸ਼ੁਰੂ ਹੋਊਗੀ। ਕਹਿਣ ਉਸੇ ਗੱਲ ਨੂੰ ਸਿੱਧ ਨਾ ਕਰ ਸਕਿਆ, ਸਿੱਖ ਚੱਲਿਆ ਗਿਆ ਵਿਹਾਰ ਕਰਕੇ ਮੁੜਿਆ, ਉਸੇ ਤਰ੍ਹਾਂ ਹੀ ਫਿਰ ਬਾਣੀ ਪੜ੍ਹਦਾ ਹੁੰਦਾ ਸੁਖਮਨੀ ਸਾਹਿਬ। ਜਦੋਂ ਵੀ ਕੰਦੇ ਵਿੱਚ ਆਵਾਜ਼ ਪਈ ਉਸਨੂੰ ਫਿਰ ਸ਼ਾਂਤੀ ਆ ਗਈ। ਪੜ੍ਹਦਾ ਪੜ੍ਹਦਾ ਸਿੱਖ ਕੋਲ ਦੀ ਲੱਥ ਗਿਆ, ਜਦ ਬਾਣੀ ਸੁਣੋ ਹਟ ਗਈ ਫਿਰ ਸਰੀਰ ਜਾਣ ਲੱਗ ਗਿਆ। ਫਿਰ ਉਹਨੇ ਪੂਰਾ ਫੈਸਲਾ ਕਰ ਲਿਆ ਵੀ ਆ ਜਿਹੜਾ ਕੋਈ ਪ੍ਰੇਮੀ ਕਿਸੇ ਬਜ਼ੁਰਗ ਦਾ ਕਲਾਮ ਪੜ੍ਹਦਾ ਜਾਂਦਾ ਇਹ ਤਾਂ ਇਸ ਕਲਾਮ ਦੇ ਵਿੱਚ ਤਾਲ, ਇਸ ਨੇ ਮੇਰਾ ਜਿਹੜਾ ਜਲਨ ਹੈ ਸਰੀਰ ਉਹ ਹਟਾਇਆ। ਖੈਰ ਉਸਨੇ ਕੋਲ ਬੈਠਾ ਸੀ ਬੰਦਾ, ਉਸ ਨੂੰ ਕਿਹਾ ਵੀ ਜਾ ਜਿਹੜਾ ਪ੍ਰੇਮੀ ਕੋਈ ਕਲਾਮ ਪੜ੍ਹਦਾ ਜਾਂਦਾ ਜਾ ਵਜ਼ੀਰੀ ਨਹੀਂ ਤਾਂ ਸੁਣਾਉਂਦੇ ਨਹੀਂ, ਉਸ ਹੱਥ ਬੰਨ ਕੇ ਮੂਹਰੇ ਖੜ੍ਹ ਨਹੀਂ ਉਸਦੇ, ਉਹਨੂੰ ਕਹੀ ਤੈਨੂੰ ਵਜ਼ੀਰ ਖਾਨ ਨੇ ਸੱਦਿਆ ਪਰ ਬਾਣੀ ਪੜ੍ਹਨ ਨਾ। ਸਿੱਖ ਪਰਵਕਾਰੀ ਹੁੰਦੇ ਨੇ ਗੁਰੂ, ਸਿੱਖ ਤਾਂ ਗੁਰੂ ਸਾਹਿਬ ਨੇ ਪਰਵਕਾਰ ਵਾਸਤੇ ਹੀ ਪੈਦਾ ਕਰੇ ਸੀਗੇ। ਆਹ ਸਿੱਖ ਉਸੇ ਮੁੜਿਆ ਪਿੱਛੇ ਕੁਰਸੀ ਗਾ ਦਿੱਤੀ ਬੈਠ ਗਿਆ ਸਿੱਖ। ਖੈਰ ਪਾਠ ਸੁਣਾਇਆ, ਪਾਠ ਸੁਣਾ ਤੋਂ ਵਜ਼ੀਰ ਖਾਨ ਕਹਿਣ ਲੱਗਿਆ ਭਾਈ ਸਾਹਿਬ ਜੀ ਇਹ ਕਲਾਮ ਹੈ ਕਿਹਦੀ ਹੈ? ਉਹ ਕਹਿਣ ਲੱਗਿਆ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਅੱਛਾ, ਕਿਰਪਾ ਕਰ ਮੇਰੇ ਤੇ ਤੂੰ ਮਿਹਰ ਕਰ, ਮੈਨੂੰ ਪਾਠ ਸੁਣਾ ਲਿਆ ਤਾਂ ਰੋਜ਼ ਕਰਦਾ। ਕਹਿੰਦਾ ਸਤਿਗੁਰ ਜੀ ਇਸ ਤਰ੍ਹਾਂ ਬਰਫਕਾਰ ਇਹ ਕਰਨਾ ਕੀ ਸੁਣਾਉਂਦਾ ਹੈ? ਸੁਣਾਉਂਦਿਆਂ ਸੁਣਾਉਂਦਿਆਂ ਸਿੱਖ ਕਹਿਣ ਲੱਗਿਆ ਵਜ਼ੀਰ ਖਾਨ ਜਦ ਤੈਨੂੰ ਇਸ ਬਾਣੀ ਦੇ ਨਾਲ ਸ਼ਾਂਤੀ ਆਉਂਦੀ ਹੈ, ਜਿਹਦੀ ਬਾਣੀ ਹੈ ਤੂੰ ਉਹਦੇ ਚਰਨਾਂ ਦੇ ਵਿੱਚ ਚਲਾ ਜਾਂਦੇ, ਤੇਰਾ ਗਲਤ ਬਲਗਾਣੀ ਰੋਗ ਹੈ ਚੱਕ ਦੇਣਗੇ। ਜੇ ਤੂੰ ਉਹਨਾਂ ਦੇ ਚਰਨਾਂ ਦੇ ਵਿੱਚ ਚਲਾ ਜਾਵੇਂ, ਕਹਿੰਦੇ ਕੌਣ ਨੇ? ਉਹ ਕਹਿੰਦੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਜਗਾਉਂਦੇ ਨੇ, ਜਾਂ ਉਹਨਾਂ ਦੇ ਚਰਨਾਂ ਚ ਚਲਿਆ ਜਾ, ਰੋਗ ਰੂਗ ਕਿਧਰੇ ਚੱਕ ਦੇਣ, ਉਹ ਤਾਂ ਮਾਨਸ ਰੋਗ ਵੀ ਚੱਕ ਦੇਣਗੇ, ਸਰੀਰ ਤਾਂ ਕਿਧਰੇ ਰਹੇਗਾ। ਰੋਗ ਦੋ ਕਿਸਮ ਦੇ ਰੋਗ ਨੇ, ਇੱਕ ਤਾਂ ਮਾਨਸਿਕੀ ਸਰੀਰ ਦੇ ਰੋਗ ਨੇ, ਆਕਾਰ ਚੜ ਜਾਣਾ, ਫੋੜਾ ਨਿਕਲ ਜਾਣਾ, ਹੋਰ ਬਿਮਾਰੀ ਹੋ ਜਾਣੀ। ਇੱਕ ਮਾਨਸਿਕ ਮਨ ਦੇ ਰੋਗ ਨੇ, ਜਿਹੜੇ ਮਨ ਦੇ ਰੋਗ ਨੇ ਨਾ ਆਪਣੇ, ਇਹਨਾਂ ਰੋਗਾਂ ਦਾ ਜੀਵ ਵਧਿਆ ਹੋਇਆ ਇਸ ਦੁਨੀਆਂ ਦੇ ਵਿੱਚ ਕਰਦਾ। ਜਦ ਇਹ ਰੋਗ ਸਾਰੇ ਇਸਦੇ ਹਟ ਜਾਣਗੇ ਨਾ ਮਨ ਦੇ, ਫਿਰ ਇਸ ਦੁਨੀਆਂ ਵਿੱਚ ਨਹੀਂ ਆਵੇਗਾ, ਪਰਮੇਸ਼ਰ ਦੇ ਵਿੱਚ ਲਾਇਆ ਜਾਵੇਗਾ। ਬਸ
ਖੈਰ ਉਸਨੇ ਪਾਉਣ ਪਾਉਣ ਰਹੇ ਜੀ ਉਹਨੇ ਸਾਨੂੰ ਮੰਜਾ ਵਿਗਾੜਿਆ ਕਿਉਂ ਆ ਰਹੇ ਹਾਂ ਚਲੇਗਾ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਰਾਮਦਾਸ ਸਰੋਵਰ ਦੀ ਸੇਵਾ ਕਰਾਂਗੇ ਇਹ ਜਰੂਰ ਫਿਰਦੇ ਨੇ ਬੈਠ ਨਹੀਂ ਜਾਂਦੇ ਹਨ ਤੇ ਮੰਜਾ ਲਿਜਾ ਕੇ ਉੱਥੇ ਰੱਖ ਦਿੱਤਾ ਅੱਜ ਕਰੀ ਮਹਾਰਾਜ ਜੀ ਵਜ਼ੀਰ ਖਾਨ ਵਜ਼ੀਰ ਹੈ ਜਹਾਂਗੀਰ ਬਾਦਸ਼ਾਹ ਦਾ ਇਸ ਨੂੰ ਜਲੋਤਰਦਾਰ ਕਿਰਪਾ ਕਰੋ ਇਸ ਨੂੰ ਸਫਾ ਮਹਾਰਾਜ ਜੀ ਦੇਖਦੇ ਰਹੇ ਬੜੋੜੇ ਬੜੀਆਂ ਨੇ ਸਿੱਖ ਤਤਾਰੀਆਂ ਭਰ ਭਰ ਕੇ ਗਾ ਰਹੇ ਨੇ ਅੰਬਾਰ ਸਿੱਧਦੇ ਨੇ ਬਹੁਤ ਸਾਰੇ ਪੱਟ ਕੇ ਭਰਦੇ ਨੇ ਇਸ ਤਰ੍ਹਾਂ ਸੇਵਾ ਦਾ ਜੱਗ ਲੱਗਿਆ ਹੋਇਆ ਜਿਤਨਾ ਜੇ ਸਿੱਖ ਸੇਵਾ ਨਹੀਂ ਨਾ ਕਰਦਾ ਤਾਂ ਇਸ ਦਾ ਮਨ ਨਹੀਂ ਸਾਫ਼ ਹੋਵੇ ਜਿੰਨਾ ਚਿਰ ਮਨ ਨਹੀਂ ਸਾਫ਼ ਹੁੰਦਾ ਇਹਦੇ ਭਜਨ ਦੇ ਵਿੱਚ ਨਹੀਂ ਲੱਗਣਾ ਜਿੰਨਾ ਚਿਰ ਇਹ ਭਜਨ ਦਾ ਕੋਈ ਸਾਫ਼ ਨਹੀਂ ਹੁੰਦਾ ਇਹਨੂੰ ਆਪਣੇ ਆਤਮਾ ਦਾ ਗਿਆਨ ਹੀ ਨਹੀਂ ਹੋਣਾ ਯਾਨੀ ਜਿਸ ਤਰ੍ਹਾਂ ਮਰਜ਼ਾਦਾ ਹੁੰਦੀ ਹੈ ਗੁਰੂ ਘਰ ਦੇ ਵਿੱਚ ਜਾਣ ਪੜ੍ਹਾਈ ਦੀ ਵੀ ਮਰਜ਼ਾਦਾ ਪਹਿਲਾਂ ਕੱਚੀ ਦੇ ਵਿੱਚ ਬੈਠੇਗਾ ਪ੍ਰਾਇਮਰੀ ਮੈਟ੍ਰਿਕ BA ਫਿਰ MA ਚ ਚਲਿਆ ਜਾ ਇਸੇ ਤਰ੍ਹਾਂ ਹੀ ਸਿੱਖ ਨੇ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਸੇਵਾ ਕਰਨ ਦੇ ਵਿੱਚ ਵੀ ਫਰਕ ਆ ਕਰੋ ਸੇਵਾ ਸੋਰੀ ਮੰਗਣ ਲਓ ਇਹ ਵੀ ਗੱਲ ਪੁੱਜਣੀ ਹੈ ਸੇਵਾ ਸਿੱਖ ਕਰੇਗਾ ਨਿਰਸੁਰ ਨੇ ਜਾਣੀ ਨਿਰਹੰਕਾਰ ਹੋ ਕੇ ਸੇਵਾ ਕਰੇਗਾ ਨਾ ਗੁਰੂ ਘਰ ਦੀ ਫਿਰ ਇਸ ਦਾ ਮਨ ਸਾਫ਼ ਹੋਵੇਗਾ ਜੇ ਤੁਰਨੇ ਸਹਿਤ ਕਰਦਾ ਫਿਰ ਮੈਨੂੰ ਮਾਇਆ ਮਿਲ ਜਾਵੇ ਉਹ ਮਾਇਆ ਹੀ ਮਿਲੇਗੀ ਮਨ ਵੀ ਸਾਫ਼ ਹੋਵੇਗਾ ਬਸ ਜਿਹਨੇ ਮਨ ਨੂੰ ਸਾਫ਼ ਕਰਨਾ ਜਿਹਨੇ ਪਰਮੇਸ਼ੁਰ ਦੇ ਦਰਸ਼ਨ ਕਰਨੇ ਨੇ ਨਾ ਉਹ ਤਾਂ ਫਿਰ ਨਿਸ਼ਪੁਰ ਨੇ ਸੇਵਾ ਕਰੇ ਗੁਰੂ ਨੂੰ ਕਵੀ ਬਹੁਤ ਸਿੱਖਾਂ ਨੇ ਪਰਾਵਾਪ ਸੁਤੇ ਸੰਕਰ ਹੋ ਜਾਣਾ ਜੋ ਗੁਰੂ ਸ੍ਰੀ ਕਿਹਾ ਜਾਵੇਗਾ ਆਓ ਗੁਰੂ ਜਿਹਨੇ ਖੰਡੇ ਦਾ ਅੰਦਰ ਛੱਡ ਲਿਆ ਨਾ ਗੁਰੂ ਵਾਲਾ ਬਣ ਗਿਆ ਉਹ ਜ਼ਰੂਰ ਇਸ ਵਸਤਾ ਤੇ ਚਲਿਆ ਜਾਵੇਗਾ ਇੱਕ ਲੱਖ ਨਹੀਂ ਵਸਤਾ ਪ੍ਰਾਪਤ ਹੁੰਦੀ ਜੀ ਹੌਲੀ ਹੌਲੀ ਫਿਰ ਸੱਤ ਜਨਮਾਂ ਦੇ ਵਿੱਚ ਵਸਤੂ ਪ੍ਰਾਪਤ ਹੁੰਦੀ ਹੈ ਦਾਦੇ ਪਹਿਲਾ ਹੀ ਰਸਤਾ ਬਣਾਇਆ ਜਾਂਦੇ ਗੁਰੂ ਘਰ ਦੇ ਵਿੱਚ ਸੇਵਾ ਜਿਸ ਤਰ੍ਹਾਂ ਮਾਨ ਮਤਾਂ ਦੇ ਵਿੱਚ ਤਪੱਸਿਆ ਕਰਦੇ ਸੀ ਨਾ ਲੋਕ ਤਪੱਸਿਆ ਦੀ ਬਜਾਏ ਜਾਣੀ ਜਗ੍ਹਾ ਮਹਾਰਾਜ ਜੀ ਨੇ ਗੁਰੂ ਘਰ ਦੇ ਵਿੱਚ ਸੇਵਾ ਰੱਖੀ ਸੇਵਾ ਕਰਨੀ ਹੈ ਨਿਸ਼ਕਾਮ ਸੇਵਾ ਇੱਕ ਸਹਿਕਾਮ ਸੇਵਾ ਜਿਹੜੀ ਨਿਸ਼ਕਾਮ ਸੇਵਾ ਕਰਨੀ ਉਹ ਮਨ ਨੂੰ ਸਾਫ਼ ਕਰੇਗੀ ਸਾਫ਼ ਮਨ ਫਿਰ ਨਾਮ ਨੂੰ ਪੜੇਗਾ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਕਰੀ ਜਾਂਦੇ ਹਾਂ ਪਰ ਪੁਰੋਂ ਪੁਰੋਂ ਕਰਦੇ ਹਾਂ ਗੁਰਮੁਖੋ ਜਿਹੜਾ ਆਪਣਾ ਮਨ ਆਉਂਦਾ ਉਹ ਨਹੀਂ ਕਰਦਾ ਵਾਹਿਗੁਰੂ ਵਾਹਿਗੁਰੂ ਨਾ ਰਾਮ ਰਾਮ ਸਭ ਤੋਂ ਕਰੇ ਕਹਿਣਾ ਰਾਮ ਨਾ ਹੋਏ ਗੁਰੂ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ ਜਦ ਵੀ ਸੁਖ ਨਾਮ ਨੂੰ ਪੜੇਗੀ ਨਾ ਫਿਰ ਉਹ ਨਾਮ ਦੀ ਸ਼ਕਤੀ ਇਸ ਦੇ ਵਿੱਚ ਲਾਗੂ ਹੋਵੇਗੀ ਵਰਨਾ ਉਹ ਮਜ਼ਬੂਰ ਹੈ ਵਾਹਿਗੁਰੂ ਵਾਹਿਗੁਰੂ ਪਾਣਾ ਹੁਣ ਸੇਵਾ ਦਾ ਵੀ ਬਹੁਤ ਹੈ ਤਾਂ ਜਿਹੜੀ ਵਾਸਤਾ ਸਿੱਖਣੀ ਹੁੰਦੀ ਹੈ ਔਰ ਇਸ ਤਰ੍ਹਾਂ ਬਾਬਾ ਬੁੱਢਾ ਜੀ ਬਣ ਗਿਆ ਨਹੀਂ ਸਿੱਖ ਸਨ ਹੁਣ ਵੀ ਬਹੁਤ ਬਣ ਗਿਆ ਨਹੀਂ ਸਨ ਬਣ ਗਿਆ ਕੋਈ ਬਾਹਰੋਂ ਨਹੀਂ ਪਤਾ ਲੱਗਦਾ ਮਨੁੱਖ ਅੰਦਰ ਵੀ ਵਾਸਤਾ ਹੁੰਦੀ ਹੈ ਮਨ ਦੀ ਜਿਹਨੂੰ ਇਹ ਵਾਸਤਾ ਪ੍ਰਾਪਤ ਆ ਉਸੇ ਨੂੰ ਪਤਾ ਜਾਂ ਜਿਹਦੇ ਕੋਲੋਂ ਵਾਸਤਾ ਪ੍ਰਾਪਤ ਵੀ ਹੈ ਗੁਰੂ ਕੋਲੋਂ ਉਹ ਗੁਰੂ ਨੂੰ ਪਤਾ ਕਿਹਦੀ ਵਾਸਤਾ ਦੂਆ ਨਹੀਂ ਜਾਣ ਸਕਦਾ ਜਾਣਨ ਵਾਲੀ ਗੱਲੇ ਵੀ ਤਰੀਨ ਗੱਲਾਂ ਨੇ ਗੁਰੂ ਫਿਰ ਤਾਂ ਸੂਰ ਹੋਣਾ ਆ ਸੂਰ ਬਾਹਰ ਜਿਹੜੇ ਗੁਰਾਸੇ ਜੀ ਨੂੰ ਆਪਾਂ ਅੱਖਾਂ ਨਾਲ ਹੱਥਾਂ ਨਾਲ ਸਭ ਕੁਛ ਦੇਖ ਲਾਂਗੇ ਪਰ ਉਹ ਨਹੀਂ ਜਿੱਥੇ ਉਹ ਜਿਹੜੇ ਗੁਰੂ ਨੂੰ ਵਾਸਤਾ ਪ੍ਰਾਪਤ ਆ ਉਸੇ ਨੂੰ ਪਤਾ ਜਾਂ ਜਿਹਦੇ ਕੋਲੋਂ ਪ੍ਰਾਪਤ ਹੋਈ ਹੈ ਗੁਰੂ ਕੋਲ ਪਤਾ ਹੈ ਜੀ ਟਕਾਰੀ ਨਹੀਂ ਆਉਂਦਾ ਸਾਰੇ ਹੀ ਕਰੀ ਹੋਈ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਸ਼ਾਰਾ ਕਰਿਆ ਵੀ ਗਾਰੇ ਦੀ ਕਿਦਾਰੀ ਵਜ਼ੀਰ ਖਾਂ ਦੇ ਪੇਟ ਤੇ ਮਾਰ ਬਾਬਾ ਬੁੱਢਾ ਜੀ ਆਏ ਚੱਕ ਕੇ ਸਿਰ ਤੋਂ ਤਕਾਰੀ ਉਸਦੇ ਪੇਟ ਤੇ ਮਾਰੀ ਸਾਰਾ ਪਾਣੀ ਨਿਕਲਿਆ ਰੋਗ ਹੋ ਗਿਆ ਬਾਹਰੀਆਂ ਦੇ ਹੱਥ ਲੱਗੇ ਵੀ ਸਾਧਸੰਗ ਪਟਾਲੀ ਇਤਨੀ ਤਾਕਤ ਹੁੰਦੀ ਆ ਉਹਨਾਂ ਦੇ ਵਿੱਚ ਸਭਾ ਹੋਣ ਤੋਂ ਗੁਰੂ ਕਰਦਾ ਉਹ ਫਿਰ ਪ੍ਰੇਮੀ ਬਣ ਗਿਆ ਹੁਣ ਦੁਸ਼ਮਣ ਜਿਹੜੀ ਸਾਰੀ ਹੈ ਜਿਹੜੀ ਵਜ਼ੀਰ ਉਹ ਤਾਂ ਨੇ ਚੰਦੂ ਕਰਨ ਪਰ ਜਿਹੜਾ ਵਜ਼ੀਰ ਖਾਨ ਵੀਰ ਹੈ ਉਹ ਕਹਿਣ ਲੱਗਾ ਜਹਾਂਗੀਰ ਨੂੰ ਰਾਜਾ ਸਲਾਮਤ ਉਹ ਤਾਂ ਖੀਰੀ ਗੱਡੀ ਆ ਉਹਨਾਂ ਨੇ ਕੀ ਫੌਜਾਂ ਕਰਕੇ ਕਰਨੀਆਂ ਨੇ ਉਹ ਨਹੀਂ ਕਹਿਣ ਪਰ ਨਹੀਂ ਉਹ ਬਹੁਤੇ ਨੇ ਬਹੁ ਗਿਣਤੀ ਲੈ ਜਾਂਦੀ ਹੈ ਦੱਬ ਕੇ ਖੈਰ ਕਹਿੰਦੇ ਚੰਗਾ ਸੁਨੇਮ ਕਰਦੇ ਹਾਂ ਵਜ਼ੀਰ ਖਾਨ ਨੂੰ ਕਰਦੇ ਹਾਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਲੈ ਕੇ ਆ ਗਏ ਖੈਰ ਵਜ਼ੀਰ ਖਾਨ ਹੋਰ ਅਹਿਲਕਾਰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਖੈਰ ਆ ਕੇ ਗੱਲਬਾਤ ਚ ਮਹਾਰਾਜ ਕਹਿੰਦੇ ਇਵੇਂ ਕਰੋ ਰਾਇਸ਼ ਕਰਾ ਦੇ ਸਵੇਰੇ ਇਹਨਾਂ ਦੇ ਨਾਲ ਗੱਲਬਾਤ ਕਰਾਂ ਰਾਇਸ਼ ਕਰਾ ਲਈ ਜੂ ਘਰ ਦੇ ਵਿੱਚ ਘਾਟਾ ਤਾਂ ਕੋਈ ਹੁੰਦਾ ਹੀ ਨਹੀਂ ਵਸਤੂਆਂ ਦਾ ਸਵੇਰ ਹੋਣ ਤੋਂ ਵਜ਼ੀਰ ਖਾਨ ਨਾਲ ਫਿਰ ਮਹਾਰਾਜ ਜੀ ਨੇ ਗੱਲਬਾਤ ਕਰੀ ਵਜ਼ੀਰ ਖਾਨ ਕਹਿਣ ਲੱਗਿਆ ਮਹਾਰਾਜ ਜੀ ਵੀ ਜਿਹੜਾ ਚੰਦੂ ਹੈ ਨਾ ਉਹ ਇਸ ਤਰ੍ਹਾਂ ਇਵੇਂ ਕਰਕੇ ਆਪਦੇ ਵਿਰੁੱਧ ਜਹਾਂਗੀਰ ਤੋਂ ਗੱਲਾਂ ਕਰਦਾ ਰਹਿੰਦਾ ਜੇ ਤੁਸੀਂ ਕਿਰਪਾ ਕਰੋ ਉੱਥੇ ਚੱਲੋ ਤਾਂ ਸਾਰੀ ਗੱਲ ਦਾ ਫਿਰ ਸਾਹਮਣੇ ਫੈਸਲਾ ਹੋ ਜਾਏਗਾ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ ਵਜ਼ੀਰ ਖਾਨ ਤੇਰੇ ਨਾਲ ਚੱਲਾਂਗੇ ਚੱਲਾਂਗੇ ਦਿੱਲੀ ਨੂੰ ਨਾਲ ਜਾਣੇ ਮਹਾਰਾਜ ਜੀ ਨੇ ਸਭਾ ਦੇ ਵਿੱਚ ਕਹਿ ਦਿੱਤਾ ਤਾਂ ਫਿਰ ਸੰਗਤਾਂ ਦੇ ਵਿੱਚ ਮਾਤਾ ਵੀ ਕਹਿਣ ਵੀ ਪੁੱਤਰ ਦੇਖ ਲੋ ਤੁਹਾਡੇ ਪਿਤਾ ਨਾਲ ਕੀ ਕਰਿਆ ਇਹਨਾਂ ਦਾ ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਮਾਤਾ ਜੀ ਕੋਈ ਫਿਕਰ ਨਾ ਕਰ ਸਾਡਾ ਰਾਸਾ ਦਾ ਪਰਮੇਸ਼ਰ ਹੈ ਸਾਡਾ ਕੋਈ ਬਾਲ ਨਹੀਂ ਡਿੰਗਾ ਕਰ ਸਕਦਾ ਪੜੋ ਪਰੇ ਪ੍ਰੇਮ ਦੇ ਨਾਲ ਦੇਖਿਆ ਕੀ ਕੁਛ ਕਰਦਾ ਹੈ, ਕੀ ਸਾਡਾ ਬਾਲ ਬਿੰਗਾ ਕਰ ਸਕਿਆ ਕੋਈ ਨਹੀਂ। ਪਰਮੇਸ਼ਰ ਸਾਡੇ ਨਾਲ ਆਮੇਸ਼ਰ ਉਹ ਤਾਂ ਆਪਣੀ ਮੌਜ ਦੇ ਵਿੱਚ ਮਹਾਰਾਜ ਜੀ ਤਾਂ ਸ਼ਹੀਦ ਹੋਏ ਨੇ, ਕਿਸੇ ਦੀ ਚੀਤਾ ਵਿੱਚ ਵੀ ਸ਼ਹੀਦ ਕਰ ਦੇਣੇ ਸੀ ਉਹਨਾਂ ਨੇ। ਉਹਨਾਂ ਨੇ ਤਾਂ ਸਿੱਖਾਂ ਨੂੰ ਸਿਖਾਲਣਾ ਸੀ ਬਈ ਐਂ ਜੋ ਸਿੱਖੋ ਸ਼ਹੀਦ ਹੋਣਾ ਚਾਹੀਦਾ, ਨਾਲੇ ਸ਼ਹੀਦੀ ਦੇ ਵਿੱਚ ਵੀ ਫਰਕ ਆਸਾ ਸੀ। ਇੱਕ ਹਾਂ ਸਹਿਜ ਸ਼ਹੀਦੀ ਕਰਨੀ ਹੈ, ਇੱਕ ਹਾਂ ਤੇ ਰਹਿਤ ਸ਼ਹੀਦੀ ਹੁੰਦੀ ਹੈ। ਹਾਂ ਤੇ ਰਹਿਤ ਕੀ ਵਡਿਆਈ ਦੇ ਮਾਰੇ ਨੇ ਮਰ ਜਾਣਾ ਬਈ ਵਡਿਆਈ ਹੋਊਗੀ ਵੇ, ਨਹੀਂ ਹਾਂ ਸੇ ਰਹਿਤ ਇੱਕ ਸ਼ਹੀਦੀ ਹੈ ਗੁਰੂ ਕੋਲ, ਕੋਈ ਖੁਦਗਰਜੀ ਨਾ ਹੋਵੇ ਉਹ ਸ਼ਹੀਦੀ ਕਹਿੰਦੇ। ਬਹੁਤ ਦੁਨੀਆਂ ਵਡਿਆਈ ਦੀ ਮਾਰੀ ਮਰ ਜਾਂਦੀ ਹੈ ਬੁੜੇ ਹੋ ਕੇ ਮੇਰੇ ਮਗਰੋਂ ਮੰਨਣਗੇ ਆਹ ਕਰਨਗੇ ਮੇਰੇ ਵਡਿਆਈ ਉਹ ਨਹੀਂ ਹੈ ਤਾਂ ਉਹ ਵੀ ਚੰਗੀ ਪਰ ਉਹ ਅਸਲੀ ਜਿਹੜੀ ਹੰਕਾਰ ਉਹ ਦੱਸਿਆ ਮਹਾਰਾਜ ਜੀ 500 ਸੂਰਮਾ ਲੈ ਕੇ ਨਾਲ ਹੁਣ ਦਿੱਲੀ ਨੂੰ ਜਾਂਦੇ ਨੇ ਜਦੋਂ ਬੜੇ ਬੜੇ ਵਧੀਆਂ ਦੀ ਸਿੱਖ ਨੇ ਨਾਲ ਸ਼ਕਤੀਸ਼ਾਲੀ ਨੇ ਨਾਲ ਆਈ ਹੈ ਕਹਿੰਦੇ ਨੇ ਗੁਰੂ ਘਰ ਦੇ ਵੀ ਸ਼ਕਤੀ ਦਿਖਾਉਣੀ ਮਨਾ ਮਨਾ ਹੋਣ ਨੂੰ ਅੱਗੇ ਰੱਖ ਕੇ ਮਨਾ ਜੇ ਗੁਰੂ ਦੇ ਹੁਕਮ ਦੇ ਵਿੱਚ ਦਿਖਾਈ ਜਾਵੇ ਉਸ ਨੂੰ ਬੇਕਰਾਰ ਨਹੀਂ ਦਿੱਤਾ। ਹਾਂ ਜੇ ਆਪਣੀ ਹੋਣ ਨੂੰ ਰੱਖ ਕੇ ਸ਼ਕਤੀ ਕਰਦਾ ਨਾ ਉਸ ਨੂੰ ਗੁਰੂ ਸਾਹਿਬ ਨੇ ਮਾੜਾ ਸਮਝਿਆ ਘਰ ਚਲੇ ਗਏ ਯਾਨੀ ਦਿੱਲੀ ਜਾ ਕੇ ਜਿੱਥੇ ਮਜਨੂੰ ਟੱਲਾ ਹੈ ਗੁਰੂ ਨਾਨਕ ਦੇਵ ਮਹਾਰਾਜ ਵੀ ਉੱਥੇ ਗਏ ਸਨ, ਉੱਥੇ ਜਾ ਕੇ ਰਹਿਸ਼ ਕਰਦੇ ਸੀ। ਵਜ਼ੀਰ ਖਾਨ ਚਲਿਆ ਗਿਆ ਜਹਾਂਗੀਰ ਨੂੰ ਜਾ ਕੇ ਕਹਿਣ ਲੱਗਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਆ ਗਏ, ਕਹਿਣਗੇ ਚੰਗਾ ਫਿਰ ਸਵੇਰੇ ਗੱਲਬਾਤ ਕਰਾਂਗੇ ਉਹਨਾਂ ਨੇ। ਸਵੇਰ ਹੋਈ ਛੇਵੇਂ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਗੁਰੂ ਘੋੜੇ ਤੇ ਸਵਾਰ ਦੱਸਦੇ ਗਏ ਵੀ ਮਾੜਾ ਘੋੜਾ ਦਾ ਛੇਵੇਂ ਪਾਤਸ਼ਾਹ ਦਾ ਭਾਰ ਹੀ ਨਹੀਂ ਸੀ ਚੱਲ, ਇਤਨਾ ਸਰੀਰ ਬਲੀ ਦੀ ਛੇਵੇਂ ਪਾਤਸ਼ਾਹ ਮਹਾਰਾਜ ਦਾ ਦਸਦੇ ਨੇ ਜਿਹੜੀਆਂ ਬਾਹਾਂ ਤਾਂ ਨਾ ਜਿਵੇਂ ਹਸਤੀ ਦੀਆਂ ਸੁੰਡਾਂ ਹੁੰਦੀਆਂ ਨੇ ਇਤਨੀਆਂ ਇਤਨੀਆਂ ਲੰਬੀਆਂ ਸੀ ਗੋਡਿਆਂ ਤੋਂ ਥੱਲੇ ਲੱਗਦੀਆਂ ਹੁੰਦੀਆਂ, ਪਰਵਟੇ ਦੀ ਜਿਹੜੇ ਕਮਾਣਾ ਮੰਗਣ ਇਸ ਤਰ੍ਹਾਂ ਅੱਖਾਂ ਜਿਹੜੀਆਂ ਜਿਵੇਂ ਮਿਰਗ ਦੀਆਂ ਅੱਖਾਂ ਹੁੰਦੀਆਂ ਇਸ ਤਰ੍ਹਾਂ ਉਹ ਸਾਰਾ ਇਸੀ ਮੋਢੇ ਦੀ ਜਿਹੜੇ ਢਾਲਣੇ ਥੱਲੇ ਇਹ ਉਤਾਰਾਂ ਦੇ ਲੱਛਣ ਹੁੰਦੇ ਨੇ ਬੰਦੇ ਕੋਲ। ਪਰ ਇਸ ਤਰ੍ਹਾਂ ਘੋੜੇ ਤੇ ਚੜ ਕੇ ਸਵਾਰ ਹੋ ਕੇ ਗਏ ਫਿਰ ਜਿਹੜਾ ਦਿੱਲੀ ਲਾਲ ਕਿਹੜਾ ਪਤਾ ਹੀ ਸੀ ਵੀ ਛੇਵੇਂ ਪਾਤਸ਼ਾਹ ਜੀ ਤੋਂ ਵਜ਼ੀਰ ਖਾਂ ਨਾਲ ਸੀ ਨਾ ਵਜ਼ੀਰ ਚਲੇ ਗਏ ਜਦ ਅੰਦਰ ਜਾ ਕੇ ਬੜੇ ਮਹਾਰਾਜ ਜਿਤਨੇ ਸਾਰੇ ਲੋਕ ਸਨ ਸਾਰੇ ਹੱਥ ਮੰਨ ਕੇ ਖੜ ਗਏ, ਇਤਨਾ ਨੂਰ ਮਹਾਰਾਜ ਦੇ ਚਿਹਰੇ। ਚਲੇ ਗਏ ਜਹਾਂਗੀਰ ਪਾਤਸ਼ਾਹ ਦੇ ਤਖ਼ਤ ਤੇ ਵੈਸਾ ਘੋੜੇ ਤੋਂ ਉਤਰ ਕੇ ਚਲੇ ਗਏ ਸਾਧ ਸੰਗਤ ਬੈਠ ਗਏ ਜਾ ਕੇ ਜਹਾਂਗੀਰ ਸੁਨਣਾ ਹੀ ਹੋ ਗਿਆ ਦਰਸ਼ਨ ਕਰ। ਇਤਨੀ ਤਾਕਤ ਦੀ ਸਾਧ ਸੰਗਤ ਆਤਮ ਬਲ ਸੀ, ਆਤਮ ਬਲ ਜਿਹੜੇ ਸਿੱਖ ਦੇ ਵਿੱਚ ਆ ਜਾਵੇ ਨਾ ਉਹ ਤਾਂ ਗੁਰੂ ਸਨ, ਉਹ ਫਿਰ ਡਰੇਗਾ ਨੀ ਕਿਸੇ ਤੋਂ। ਬੈਠ ਕੇ ਗੱਲਬਾਤ ਚੱਲੀ ਸਾਰੀ, ਉਹਦਾ ਦਰਸ਼ਨ ਕਰਕੇ ਹੀ ਉਸਦਾ ਸੰਸਾਰ ਮਿਲਤ ਹੋ ਗਿਆ। ਗੱਲਬਾਤ ਕਰਨ ਤੋਂ ਬਹੁਤ ਪ੍ਰਭਾਵ ਪਿਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ, ਕਾਰਨ ਬਹੁਤ ਜਹਾਂਗੀਰ ਪਿਆਰ ਕਰਨ ਲੱਗ ਗਿਆ ਛੇਵੇਂ ਪਾਤਸ਼ਾਹ ਦੇ ਨਾਲ, ਸ਼ਿਕਾਰ ਆਦਿ ਕਜਾਇਆ ਕਰੇ, ਹੁਣ ਚੰਦੂ ਨੂੰ ਪਿੱਛੂ ਪੈਣ ਲੱਗ ਵੀ ਇਹਦੇ ਨਾਲ ਤਾਂ ਬਾਦਸ਼ਾਹ ਪਿਆਰ ਕਰਨ ਲੱਗਾ, ਬਸ ਮੇਰੀ ਜਾਨ ਗਰੀ ਨੂੰ ਮੈਂ ਕੋਈ ਹੀਲਾ ਕਰਾਂ ਬਚਣ ਦਾ। ਕਾਰੇ ਮਹਾਰਾਜ ਜੀ ਨਾਲ ਸ਼ਿਕਾਰ ਆਦਿ ਕਿ ਕਰਦਾ ਰਿਹਾ, ਬਹੁਤ ਬਹੁਤ ਖੁਸ਼ ਹੋ ਗਿਆ, ਸ਼ੇਰ ਦੇ ਸ਼ਿਕਾਰ ਵੀ ਕਰੇ, ਸ਼ੇਰ ਦਾ ਸ਼ਿਕਾਰ ਮਹਾਰਾਜ ਜੀ ਤਲਵਾਰ ਨਾਲ ਕਰਦੇ ਸਨ। ਕਾਲ ਚੰਦੂ ਨੇ ਜਿਹੜੇ ਨਜੂਮੀ ਹੁੰਦੇ ਨੇ ਜੋਸ਼ਤੀਏ ਜਿਹੜੇ ਹੈ ਪੁੱਛਿਆ ਵੀ ਦਿੰਦੇ ਨੇ ਲੋਕ, ਉਹਨਾਂ ਦੇ ਨਾਲ ਬੱਠੀ ਵੀ ਇਹੋ ਕਰੋ ਮੈਂ ਤੁਹਾਨੂੰ ਇਤਨਾ ਰੁਪਈਆ ਦੇਵਾਂਗਾ, ਤੁਸੀਂ ਇਹੋ ਕਰੋ ਜਾਂ ਕੀ ਤੇ ਮਨ ਦੇ ਵਿੱਚ ਭਾਸ਼ਣ ਪਾ ਦਿਓ ਜਾ ਕਿ ਉਹ ਜਿਹੜੇ ਲੋਕ ਹੁੰਦੇ ਨੇ ਮਰਨ ਤੋਂ ਬਹੁਤ ਡਰਦੇ ਨੇ, ਜਿਹਨਾਂ ਕੋਲ ਬਹੁਤੇ ਜਵਾਬ ਨੇ ਬਈ ਪਦਾਰਥ ਚਲੇ ਜਾਣਗੇ। ਕੋਈ ਉਹ ਜਵਾਨਾ ਹੀ ਹੈ ਜਾਂ ਜਦ ਇਹਨਾਂ ਦੇ ਹੱਥ ਸੀ ਜਾਂ ਗੱਲਾਂ ਉਹ ਨਜੂਨੀ ਗਏ ਜਾਂ ਕਿ ਅਧੀ ਰਾਜ ਦੀ ਜਾਇਜ ਇਸ ਤਰ੍ਹਾਂ ਵੀ ਹੁੰਦਾ ਸਾਰਾ ਇਸ ਤਰ੍ਹਾਂ ਕਰਿਆ ਬੈਠ ਕੇ ਬੁਰਾ ਜਾਂ ਮੂੰਹ ਭਰਿਆ ਉਹਨੇ ਜਿਸ ਤਰ੍ਹਾਂ ਹੁੰਦਾ ਜਾਂ ਵੀ ਰਾਜਾ ਕਹਿਣਗਾ ਵੀ ਕਿਵੇਂ ਆਇਆ ਤੁਸੀਂ ਜੋਸ਼ ਸੀ ਉਹ ਕਹਿੰਦਾ ਮਹਾਰਾਜ ਜੀ ਕਾਹਦੇ ਆਇਆ ਸੀ ਕੰਮ ਤਾਂ ਖਰਾਬ ਹੋ ਗਿਆ ਕਹਿੰਦੇ ਕੀ ਖਰਾਬ ਹੋ ਗਿਆ ਉਹ ਵੀ ਲੱਗਿਆ ਜਹਾਂਗੀਰ ਜੀ ਮਰਨੋ ਤਾਂ ਇੱਕ ਹੀ ਕਰਦਾ ਨਾ ਮਰਨੋ ਤਾਂ ਇੱਕ ਸਿੱਖ ਨਹੀਂ ਕਰਦਾ ਦੋਨੋਂ ਤੋਂ ਦੱਸਿਆ ਕਬੀਰ ਸਾਹਿਬ ਨੇ ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਇੱਕ ਵਸਤਾ ਸਿੱਖ ਦੀ ਗੁਰਮੁਖੋ ਉਹ ਜਿਹੜਾ ਸਰੀਰ ਦੀ ਉਪਾਧੀ ਹੈ ਨਾ ਉਸ ਨੂੰ ਵੀ ਦੁੱਖ ਰੂਪ ਸਮਝਦਾ ਹੁੰਦਾ ਉਹ ਕਹਿੰਦਾ ਵੀ ਚਾਰ ਉਪਾਧੀ ਲਹੇ ਜੋ ਚਿਤਾਕਾਸ ਵਾਹਿਗੁਰੂ ਹੈ ਉਹਦੇ ਵਿੱਚ ਲੈ ਹੋਣਾ ਇਹ ਦੱਸਿਆ ਹਰ ਇੱਕ ਦੇਹੀ ਹੁੰਦੀ ਹੈ ਉਹ ਨਹੀਂ ਫਿਰ ਮਰਨਾ ਕਰਦਾ ਉਹ ਚਾਹੁੰਦਾ ਵੀ ਕੱਲ ਦਿਨ ਆਵੇ ਉਹ ਮੇਰਾ ਮੈਂ ਖੱਲੜ ਕਿਉਂ ਨਿਕਲਾਂ ਤਾਂ ਕਹਿੰਦੇ ਰਾਜਾ ਸਲਾਮ ਸਾਡੀ ਵਿਦਿਆ ਅਨੁਸਾਰ ਤੇਰੇ ਚ ਤਾਂ ਸਾਰ ਸਦੀ ਜਾਗੀ ਤੇਰੇ ਪ੍ਰਾਣਾਂ ਲਈ ਖੈਰ ਨਹੀਂ ਹੋਣਾ ਉਹ ਡਰ ਗਿਆ ਡਰ ਗਿਆ ਕਹਿਣ ਲੱਗਾ ਫਿਰ ਪਾ ਵੀ ਸਾਰਾ ਸਮਝਾਇਆ ਸੀ ਚੰਦੂ ਦਾ ਕਹਿਣ ਲੱਗੇ ਪਾ ਹੈ ਸਾਡੇ ਨਾਲੇ ਇੱਥੇ ਹੀ ਆਏ ਹੋਏ ਨੇ ਨਾ ਹਰ ਗੋਬਿੰਦ ਹੋਵੇ ਯਾਨੀ ਛੋਟੀ ਕੁੱਲ ਦੇ ਹੋਣ ਪਰਮਾਤਮਾ ਹੋਣ ਉਹ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ ਇੱਕ ਚਾਲੀਆ ਭਜਨ ਕਰ ਤੁਹਾਡੀ ਸਾਰ ਸਤੀ ਚੜ ਜਾ ਰਹੇ ਸਰ ਮੌਤ ਤੋਂ ਰੇਖ ਹੀ ਕਰਦਾ ਮਨੁੱਖ ਕਹਿੰਦੇ ਲਿਆ ਕਹਿੰਦੇ ਹੈ ਵੀ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਸੱਦਿਆ ਚਾਹਾਂਗੇ ਕਹਿੰਦਾ ਮਹਾਰਾਜ ਜੀ ਮੇਰੇ ਤੇ ਸਾਰ ਸਤੀ ਚੜ੍ਹਗੀ ਕਿਰਪਾ ਕਰੋ ਗਵਾਲੀਅਰ ਦੇ ਕਿਲੇ ਦੇ ਵਿੱਚ ਆ ਕੇ ਤੁਸੀਂ 40 ਦਿਨ ਭਜਨ ਕਰੋ ਮੇਰੀ ਸਾਰ ਸਤੀ ਟਲ ਜਾਵੇਗੀ ਛੇਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਜਹਾਂਗੀਰ ਬਾਦਸ਼ਾਹ ਤੇਰੇ ਤੇ ਸਾਰ ਸਤੀ ਵੀ ਚੜੀ ਸਾਰ ਸਤੀ ਤਾਂ ਚੰਦੂ ਤੇ ਚੜੀ ਹੈ ਸਾਰ ਸਤੀ ਤਾਂ ਚੰਦੂ ਤੇ ਚੜੀ ਹੈ ਤੇਰੇ ਤੇ ਨਹੀਂ ਚੜੀ ਹੋਈ ਪਹਿਲੇ ਅਸੀਂ ਚਲੇ ਜਾਂਦੇ ਹਾਂ ਇਹ ਸਾਧ ਸੰਗ ਛੇਵੇਂ ਪਾਤਸ਼ਾਹ ਮਹਾਰਾਜ ਜੀ ਕੁਸਤਾ ਡੇਰਾ ਉੱਥੇ ਛੱਡ ਕੇ ਮੁਸਲਮਾਨ ਦੇ ਸਮੇਤ ਗਵਾਲੀਅਰ ਨੂੰ ਚਲੇ ਗਏ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ ਉਹ ਉੱਥੇ ਰਹਿਸ਼ ਕਰ ਲਈ ਸਾਧ ਹੁਣ ਉਹ ਜਿਹੜਾ ਚੰਦੂ ਹੈ ਹੁਣ ਉਹ ਹੌਲੀ ਹੌਲੀ ਪਾ ਕਰਦਾ ਹੈ ਵੀ ਕਿਵੇਂ ਨਾ ਕਿਵੇਂ ਉਹ ਉੱਥੇ ਉਹਨਾਂ ਨੂੰ ਮਰਵਾਇਆ ਜਾ ਉੱਥੇ ਦਾ ਜਿਹੜਾ ਦਰੋਗਾ ਹਰਦਾਸ ਨਾਮ ਹੈ ਜਹਾਂਗੀਰ ਨੇ ਉਸ ਨੂੰ ਰੁਕਾ ਕਰ ਲਿਆ ਵੀ ਗੁਰੂ ਸਾਹਿਬ ਜੀ ਦੀ ਪੂਰੀ ਸੇਵਾ ਕਰਨੀ ਹੈ ਕਿਤਨਾ ਹੀ ਕੰਮ ਲੱਗੇ ਇਹਨਾਂ ਨੂੰ ਪਦਾਰਥਾਂ ਜੋ ਵੀ ਖਾਣਾ ਪੀਣਾ ਸਾਰਾ ਫਰਕ ਨਹੀਂ ਪੈਣ ਦੇਣਾ ਉਹ ਕਹਿੰਦਾ ਸਤਿਗੁਰ ਜੀ ਹੁਣ ਫਿਰ ਚੰਦੂ ਜੀ ਚਿੱਠੀ ਗਈ ਪਿੱਛੇ ਚੰਦੂ ਨੇ ਲਿਖਿਆ ਵੀ ਦਰੋਗੇ ਨੂੰ ਉਦਾਸ ਵੀ ਇਉਂ ਕਰ ਕਿਵੇਂ ਨਾ ਕਿਵੇਂ ਤੂੰ ਇਹਨਾਂ ਨੂੰ ਵਿਉ ਜਿਵੇਂ ਵੀ ਹੋ ਸਕਦਾ ਹੈ ਇਹਨਾਂ ਦਾ ਘਾਤ ਕਰਨਾ ਉਸ ਨੇ ਅਰਦਾਸ ਲਈ ਜਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਕ ਹੋਏ ਉਸਦਾ ਮਨ ਨਿਰਮਲ ਹੋ ਗਿਆ ਉਸ ਨੇ ਚੰਦੂ ਨੂੰ ਚਿੱਠੀ ਲਿਖੀ ਕਹਿੰਦਾ ਜਿਹੜੀਆਂ ਤੂੰ ਗੱਲਾਂ ਕਰਦਾ ਇਹ ਇੱਥੇ ਆਉਣੀ ਮੈਂ ਤਾਂ ਜਹਾਂਗੀਰ ਦਾ ਹੁਕਮ ਮੰਨਣਾ ਤੇਰਾ ਹੁਕਮ ਨਹੀਂ ਮੰਨਣਾ ਉਹਨੇ ਜਵਾਬ ਦਿੱਤਾ ਚਿੱਠੀ ਇਹ ਦੋ ਟਾਈਮ ਉੱਥੇ ਕਥਾ ਕੀ ਹੁੰਦੀ ਹੈ 52 ਰਾਜੇ ਉੱਥੇ ਕੈਦ ਕਰੇ ਸਨ 52 ਉਹ ਵੀ ਦਰਸ਼ਨ ਕਰਦੇ ਨੇ ਉਹਨਾਂ ਨੇ ਕਿਹਾ ਮਹਾਰਾਜ ਸਾਡੇ ਉਹ ਭਾਗ ਤੁਸੀਂ ਦਰਸ਼ਨ ਦਿੱਤੇ ਔਰ ਸਾਨੂੰ ਤਾਂ ਜੂਆਂ ਪਈਆਂ ਹੋਈਆਂ ਸਨ ਮਹਾਰਾਜ ਕਹਿੰਦੇ ਦੋ ਟਾਈਮ ਆਉਣ ਦਿਆ ਫਿਰ ਉਹਨਾਂ ਨੂੰ ਪਤਾ ਕੀ ਹੁੰਦੇ ਦਰਸ਼ਨ ਮੇਲਾ ਕਰਨ ਦਿਆ ਕਰੋ ਇੱਕ 12 ਸਾਲ ਦਾ ਭੂਰੇ ਚ ਬੰਦ ਕੀਤਾ ਹੋਇਆ ਉਹ ਵੀ ਮਹਾਰਾਜ ਜੀ ਨੇ ਬਾਹਰ ਕਢਾਇਆ ਇਉਂ ਮਹਾਰਾਜ ਜੀ ਉੱਥੇ ਦੋ ਵੇਲੇ ਕਥਾ ਕੀਰਤਨ ਹੁੰਦਾ ਗੁਰੂ ਜਦ ਸਵਾ ਮਹੀਨਾ ਹੋ ਗਿਆ ਤਾਂ ਮਹਾਰਾਜ ਨੂੰ ਕੋਈ ਉੱਕਾ ਨਹੀਂ ਗਿਆ ਬੁਲਾਉਣ ਵਾਸਤੇ ਇਹ ਹੋ ਗਿਆ ਤੇ ਮਾਤਾ ਜੀ ਨੇ ਬਾਬਾ ਬੁੱਢਾ ਜੀ ਕੱਲੇ ਵੀ ਜਾਓ ਮੇਰਾ ਪੁੱਤਰ ਮੁੜ ਕੇ ਨਹੀਂ ਆਇਆ, ਤੁਸੀਂ ਪਤਾ ਕਰੋ ਜਾ ਕੇ ਵੀ ਗੱਲ ਕੀ ਹੈ। ਬਾਬਾ ਬੁੱਢਾ ਜੀ ਦਿੱਲੀ ਆਏ, ਉਥੋਂ ਸੰਗਤ ਕਰਨ ਲੱਗੀ, ਬਾਬਾ ਜੀ ਮਹਾਰਾਜ ਜੀ ਤਾਂ ਗੁਆਰੀਆ ਦੇ ਕਿਲੇ ਚ, ਉਥੋਂ ਫਿਰ ਹੌਲੀ ਬਾਬਾ ਜੀ ਗੁਆਰੀਆ ਦੇ ਕਿਲੇ ਚ ਗਿਆ, ਨਾਲ ਸਿੱਖ ਸਨ। ਖੈਰ ਸਿੱਖਾਂ ਨੇ ਵਿਚਾਰ ਕਰੀ, ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਨੂੰ ਇੱਥੋਂ ਮਾਤਾ ਜੀ ਨੇ ਕਿਹਾ ਵੀ ਜਿਵੇਂ ਵੀ ਹੋ ਸਕਦਾ ਲੈ ਕੇ ਆ। ਤੇ ਸਿੱਖ ਕਹਿਣ ਲੱਗੇ ਫਿਰ ਸ਼ਕਤੀ ਦਿਖਾਉਣੀ ਪਵੇਗੀ, ਬਾਬਾ ਜੀ ਐਵੇਂ ਨੀ ਕੰਮ ਆਉਣ। ਸ਼ਕਤੀ ਗੁਰੂ ਘਰ ਦੇ ਵਿੱਚ ਮੰਨਿਆ, ਕਿਤੇ ਮਹਾਰਾਜ ਜੀ ਗੁੱਸੇ ਨਾ ਹੋ ਜਾਣ। ਯਾਨੀ ਬਾਬਾ ਬੁੱਢਾ ਜੀ ਮੁਖੀ ਸਿੱਖ ਸੀ, ਕਹਿਣਾ ਤੁਸੀਂ ਜਿਵੇਂ ਹੋ ਸਕਦਾ ਨਾ, ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਿਲੇ ਦੇ ਵਿੱਚੋਂ ਕੱਢੋ, ਜੇ ਮਹਾਰਾਜ ਜੀ ਗੁੱਸੇ ਹੋਣਗੇ ਨਾ ਮੈਂ ਕਹਿਣਾ ਵੀ ਸਾਨੂੰ ਤਾਂ ਮਾਤਾ ਜੀ ਨੇ ਕਿਹਾ ਜੀ ਫੇਰ ਨੀ ਗੁੱਸਾ, ਕਿਵੇਂ ਮੈਂ ਨਾ ਲੈਦਾ। ਫਿਰ ਜੇਠਾ ਪੁਰਾਣਾ ਸੀ ਜੋ ਉਹ ਫਿਰ ਆਏ ਰਾਤ ਨੂੰ, ਉੱਥੋਂ ਸ਼ੇਰ ਬਣ ਗਿਆ, ਸ਼ੇਰ ਬਣ ਕੇ ਜਹਾਂ ਵੀ ਸੁੱਤਾ ਹੋਇਆ ਸੀ, ਬਸ ਗਲੋਂ ਪੜ ਲਿਆ ਕੇ ਸ਼ੇਰ, ਦੋ ਸ਼ੇਰ ਜਦ ਉਹਨੇ ਅੱਖਾਂ ਖੋਲੀਆਂ ਮੇਰੇ ਤਾਂ ਉਹੀ ਗੱਲ ਹੋ ਗਈ, ਤਾਂ ਵੀ ਸਾਰਥਕੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਿਆ। ਛੇਵੇਂ ਪਾਤਸ਼ਾਹ ਮਹਾਰਾਜ ਨੇ ਆ ਕੇ ਉਹਨਾਂ ਦੇ ਮੂੰਹ ਦੇ ਵਿੱਚ ਰੁਮਾਲ ਦੇ ਕੇ ਪਿੱਛੇ ਹਟਾ ਦਿੱਤੇ ਸ਼ੇਰ, ਖੈਰ ਸ਼ੇਰ ਅਲੋਪ ਹੋ ਗਏ। ਆਵਾਜ਼ ਵੀ ਆਈ ਵੀ ਜੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਨਾ ਲੈਣ ਦਾ, ਤਾਂ ਫਿਰ ਤੈਨੂੰ ਛੱਡਾਂਗੇ ਨੀ, ਮਾਰ ਦੇਣਾ, ਮਾਰ ਦਾਂਗੇ ਤੈਨੂੰ ਜਾਣੋ ਸ਼ੇਰ। ਖਰ ਉਹ ਡਰ ਗਿਆ, ਜਦ ਹੀ ਵਜ਼ੀਰ ਖਾਨ ਨੂੰ ਕਹਿਣ ਲੱਗਾ ਵੀ ਇਉਂ ਕਰੋ, ਜਾਂ ਛੇ ਜਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਉੱਥੋਂ ਲੈ ਗਿਆ। ਖਰ ਵੀ ਹਰ ਗਿਆ, ਕਹਿਣ ਲੱਗਾ ਮਹਾਰਾਜ ਜੀ ਚਲੋ ਜਹਾਂਗੀਰ ਸਾਨੂੰ ਹੁਣ ਯਾਦ ਕਰਦਾ। ਮਹਾਰਾਜ ਕਹਿੰਦੇ ਅਸੀਂ ਨੀ ਜਾਣਾ ਭਾਈ, ਆਹ ਜਿਹੜੇ 52 ਰਾਜੇ ਨੇ ਵਿਚਾਰੇ, ਜਿਨ੍ਹਾਂ ਚਿਰ ਨਾਨੂ ਨਹੀਂ ਰਿਹਾਈ ਹੁੰਦੀ ਤਾਂ ਅਸੀਂ ਕਿਲੇ ਚ ਨਹੀਂ ਨਿਕਲਣਾ। ਕਹਿੰਦਾ ਜੀ ਮੇਰੀ ਤਾਂ ਇਹ ਗੱਲ ਤਿਆਰ ਨਹੀਂ। ਫੇਰ ਆਇਆ ਦਿੱਲੀ ਆ ਕੇ ਫਿਰ ਜਹਾਂਗੀਰ ਨੂੰ ਕਹਿਣ ਲੱਗਾ ਵੀ ਛੇਵੇਂ ਪਾਤਸ਼ਾਹ ਮਹਾਰਾਜ ਤਾਂ ਇਹ ਉਹ ਕਹਿੰਦੇ ਨੇ 52 ਰਾਜਾਂ ਨੂੰ ਨਾਲ ਲੈ ਕੇ ਨਿਕਲਾਂਗੇ, ਅਸੀਂ ਇਹਨਾਂ ਨੇ ਸਾਡੀ ਸ਼ਰਨ ਲੈ ਲਈ, ਉਹਨਾਂ ਚਿਰ ਅਸੀਂ ਜਾਣਾ ਨੀ, ਇੱਥੇ ਰਹੋ। ਰਾਜਾ ਕਹਿਣ ਲੱਗਾ ਇਉਂ ਕਰੇ, ਰਾਜਨੀਤੀ ਹੁੰਦੀ ਇਹਨਾਂ ਰਾਜਾਂ ਦੇ ਕੋਲ। ਕਹਿਣ ਲੱਗੇ ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਦੇ ਜਾ ਕੇ ਬਈ ਜਿੰਨੇ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਨਿਕਲਾਂਗੇ ਉਨਿਆਂ ਨੂੰ ਕੱਢ ਲਓ, ਬਾਕੀ ਇਹ ਵਿੱਚੇ ਰਹਿਣਾ। ਬਈ 5-4 ਕਲੀਆਂ ਹੋਣਗੀਆਂ ਕੁਰਤੇ ਨੂੰ, 5-4 ਨਿਕਲ ਆਉਣਗੇ। ਉਹ ਗਾਂ ਸਰਵਾਗਾ ਜਿਹੜਾ ਉਹ ਜਰਾਕੀ ਕਰਦਾ ਗਾਂ ਵੀ ਸਰਵਾਗਾ ਇੱਥੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਫਿਰ 52 ਕਲੀਆਂ ਚੋਲਾ ਸੁਆ, 52 ਕਲੀਆਂ ਦਾ 2 ਤਲੀਆਂ ਹੁੰਦੀਆਂ, ਉਹਨੂੰ ਗੁਦਾਮ ਨਹੀਂ ਹੁੰਦਾ, ਪੈਸੇ ਚੰਗੀਆਂ ਨੂੰ ਬਖਸ਼ ਦਿੰਦੇ ਨੇ ਪੂਰੇ ਸੁਰਖ ਪੂਰਾ। ਖਾਲ ਇਸ ਤਰ੍ਹਾਂ ਫਿਰ ਜਦ ਫਿਰ ਮਹਾਰਾਜ ਜੀ ਕਿਹਾ ਵੀ ਭਾਈ ਇਸ ਤਰ੍ਹਾਂ ਸਵੇਰੇ ਜਾਣਾ, ਸਾਰੇ ਰਾਜੇ ਲਾਭੇ ਨੇ ਨਹੀਂ ਕਹਿੰਦੇ ਸਾਨੂੰ ਲੈ ਕੇ ਚੱਲਾਂਗੇ, ਰੋਵੋ ਨਾ, ਕਹਿੰਦੇ ਲੋ ਕਲੀਆਂ ਫੜ ਲੋ, ਕੁੜਤੇ ਦੀਆਂ ਕਲੀਆਂ 2 ਰਹਿ ਗਏ। ਉਹ ਕਹਿੰਦੇ ਮਹਾਰਾਜ ਸਾਡਾ ਕੀ ਹਾਲ ਹੋਵੇਗਾ, ਮਹਾਰਾਜ ਜੀ ਨੇ ਬਖਸ਼ ਬੋਲਤੀ, 2 ਤਲੀਆਂ ਫੜ ਲੀਆਂ। ਯਾਨੀ 52 ਰਾਜੇ ਉਸ ਕਿਲੇ ਦੇ ਵਿੱਚੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਹੁਣ ਪੌੜੀਆਂ ਦੇ ਤੋਂ ਥੱਲੇ ਨੂੰ ਉਤਰੇ ਆਉਂਦੇ ਨੇ, ਸਾਧ ਸੰਗਤ ਉੜੇ ਨਾ ਪ੍ਰੇਮ ਨਾਲ ਉੱਥੇ ਵੀ
ਆਉਂਦੇ। Thank you.
ਜਾਣੀ 52 ਰਾਜੇ ਉਮਰ ਕੈਦ ਜਿਨ੍ਹਾਂ ਨੇ ਉੱਥੇ ਹੀ ਮਰ ਜਾਣਾ ਸੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਸੰਗਤ ਹੋਣ ਤੋਂ ਉਹਨਾਂ ਦੀ ਰਿਹਾਈ ਕਰ ਦਿੱਤੀ ਆਓ ਹੁਣ ਟਾਈਮ ਹੋ ਗਿਆ ਸਵੇਰੇ ਤੋਂ ਸ਼ੁਰੂ ਕਰਾਂਗੇ ਅਨੰਦ ਸਾਹਿਬ ਦੇ ਵਿੱਚ